ਮਰਾ ਕੇ ਕਿੰਨੇ ਲਾਈਆਂ ਫੀਤੀਆਂ ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਤੀਆਂ ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ ਹੁਣ ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜਕੂ ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ ਪੀਰ ਮਰਵਾਤਾ ਜਿਹਦਾ ਕਹਿ ਕੇ ਖਾੜਕੂ ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ ਪੀਰ ਮਰਵਾਤਾ ਜਿਹਦਾ ਕਹਿ ਕੇ ਖਾੜਕੂ ਬੁਲੰਦ ਰਹੇ ਘੱਲੂਕਾਰੇ ਚ ਥੋੜਾ ਜਿਹਾ ਨਮੂਨਾ ਦੱਸ ਦਵਾਂ ਝਾਕੀ ਦਾ ਜਸ ਪੱਤ ਰਾਏ ਦਾ ਸਿਰ ਪਾਵੇ ਬਾਜੀਆਂ ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ ਜਸ ਪੱਤ ਰਾਏ ਦਾ ਸਿਰ ਪਾਵੇ ਬਾਜੀਆਂ ਹਾਥੀ ਉੱਤੇ ਸਾਲਾਂ ਪਿੱਛੋਂ ਕਿਸੇ ਨੇ ਨੀ ਪੁੱਛਣਾ ਆ ਗੀਤਾਂ ਚ ਕਰਾਉਂਦੇ ਜਿਹੜੀ ਅੱਤ ਨੂੰ ਭੂਆ ਦੇ ਮੁੰਡੇ ਨਾ ਵਿਆਹ ਕੇ ਚਾੜਦੀ ਜਹਾਜੇ ਬਾਬਾ ਨਾਨਕਾ ਕੀ ਹੋਇਆ ਸਾਡੀ ਮੱਤ ਨੂੰ ਕਿਤੇ ਨਹੀਂ ਉਹ ਜੱਸਾ ਸਿੰਘ ਆਲੂ ਵਾਲੀਆ ਗੋਰਾ ਕਾਲਾ ਬਣਿਆ ਫਰੈਂਡ ਦੱਸਦਾ ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ ਗੁਰੂ ਨੇ ਐਸਾ ਕੀ ਸੀ ਲਿਖਤਾ ਉਹ ਰੰਗੇ ਦੀ ਜੋ ਹੈ ਕਿਤੇ ਸੀ ਮੌਤ ਮਿਲਦੀ ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਧਾ ਦੇ ਡੇਰਿਆਂ ਤੇ ਚੌਂਕੀ ਖੇਲਦੀ ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ ਉਹ ਸਾਧਾ ਦੇ ਡੇਰਿਆਂ ਤੇ ਚੌਂਕੀ ਖੇਲਦੀ
ਮਿਹਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕੀਤੀ ਹੈ ਅਤੇ ਤੁਹਾਡੀਆਂ ਦੁਆਵਾਂ ਤੇ ਅਸੀਸਾਂ ਦੇ ਸਦਕਾ ਅੱਜ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਜਿੰਨੇ ਵੀ ਗੁਰਮਾਈ ਭਾਈ ਸਾਡੇ ਨਾਲ ਜੁੜ ਬੈਠੇ ਹੋ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਈ ਹੈ ਜਾਂ ਫੇਸਬੁੱਕ ਪੇਜ ਦੇ ਨਾਲ ਜੁੜੇ ਹੋ, ਸਾਰਿਆਂ ਨੂੰ ਸਭ ਤੋਂ ਪਹਿਲਾਂ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਦੇ ਨਾਲ ਅਸੀਂ ਤੁਹਾਨੂੰ ਜੋੜਦੇ ਹਾਂ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਤੁਹਾਡਾ ਤੇ ਸਾਡਾ ਸਾਥ ਇਸੇ ਤਰ੍ਹਾਂ ਹੀ 7:30 ਵਜੇ ਤੱਕ ਰਹੇਗਾ। ਚੱਲਦੇ ਪ੍ਰੋਗਰਾਮ ਦੇ ਵਿੱਚ ਆਪਾਂ ਅਹਿਮ ਵਿਚਾਰਾਂ, ਅਹਿਮ ਗੱਲਾਂ, ਕੁਝ ਅੱਜ ਦੇ ਸਮਾਜ ਦੀਆਂ, ਕੁਝ ਆਪਣੇ ਪੁਰਾਣੇ ਸਿੱਖ ਸਮਾਜ ਦੀਆਂ ਕਰਨੀਆਂ। ਚੱਲਦੇ ਚੱਲਦੇ ਸ਼ੁਰੂਆਤੀ ਦੌਰ ਦੇ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਚੱਲਦੇ ਹਾਂ ਵੀਰ ਸੁਖਜਿੰਦਰ ਸਿੰਘ ਖਟੜੇ ਨੂੰ, ਉਹਨਾਂ ਨੇ ਫਤਿਹ ਭੇਜੀ ਆ, ਜਰਨੈਲ ਸਿੰਘ ਹੋਣਾ ਨੇ ਤੇ ਵੀਰ ਅਮਰਜੀਤ ਸਿੰਘ ਗਰੇਵਾਲ ਤੇ ਬਾਕੀ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜੇ ਸਾਰਿਆਂ ਨੂੰ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਵੀਰ ਸਾਹਿਬ ਸਿੰਘ ਜੀ ਗੀਤ ਸੁਣਿਆ ਰਣਜੀਤ ਬਾਬੇ ਦਾ,
ਹਾਂਜੀ ਹਾਂਜੀ,
ਬੜੀਆਂ ਅਹਿਮ ਗੱਲਾਂ, ਬੜਾ ਕੁਝ ਇਹਦੇ ਵਿੱਚੋਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਸਾਨੂੰ ਬਹੁਤ ਕੁਝ ਦੇ ਕੇ ਚਲਾ ਗਿਆ। ਇਹ ਗੱਲ ਵੱਖਰੀ ਹੈ ਕਿ ਅਸੀਂ ਇਸ ਗੀਤ ਨੂੰ ਕਿੰਨਾ ਕੁ ਸਲਾਉਣਾ, ਕਿੰਨਾ ਕੁ ਸੁਣਨਾ ਤੇ ਕਿੰਨਾ ਕੁ ਇਹਦੇ ਤੇ ਅਮਲ ਕਰਨਾ ਹੈ, ਉਹ ਗੱਲਾਂ ਵੱਖਰੀਆਂ ਨੇ। ਪਰ ਬਹੁਤ ਕੁਝ ਅੱਜ ਦੇ ਸਮਾਜ ਦੀ ਵੀ ਜਿਹੜੀ ਤਸਵੀਰ ਹੈ ਉਹ ਵੀ ਸਾਡੇ ਸਾਹਮਣੇ ਉਹਨੀ ਬੋਲਾਂ ਵਿੱਚ ਕਰ ਦਿੱਤੀ ਹੈ ਤੇ ਸਾਡਾ ਪੁਰਾਣਾ ਸਮਾਜ ਕੀ ਸੀ ਉਹਦੇ ਬਾਰੇ ਵੀ ਚਾਨਣਾ ਪਾ ਦਿੱਤਾ ਹੈ। ਅਸੀਂ ਕੀ ਸਾਂ, ਕੀ ਤੋਂ ਕੀ ਬਣ ਗਿਆ, ਸਾਰਾ ਕੁਝ ਨਿਚੋੜ ਕੱਢ ਕੇ ਰੱਖ ਦਿੱਤਾ। ਤੁਸੀਂ ਵੀ ਜਰਾ ਕੁ ਆਪਣੇ ਘਰਾਂ ਦੇ ਵਿੱਚ, ਰੁਝੇਵਿਆਂ ਦੇ ਵਿੱਚ ਹੋ, ਥੋੜਾ ਜਿਹਾ ਵਕਤ ਕੱਢ ਕੇ 5-7 ਮਿੰਟ ਦਾ ਟਾਈਮ ਕੱਢ ਕੇ ਇਹ ਗੀਤ ਨੂੰ ਜ਼ਰੂਰ ਸੁਣਿਓ। ਹੋ ਸਕਦਾ ਹੈ ਆਪਣਾ ਕਿਸੇ ਦੇ ਵਿੱਚੋਂ ਇਸ ਗੀਤ ਨੂੰ ਸੁਣ ਕੇ ਆਪਣੇ ਵਿਰਸੇ ਨਾਲ ਸਾਡੀ ਸਾਂਝ ਪੈ ਜਾਵੇ, ਆਪਣੇ ਵਿਰਸੇ ਦੀ ਅਸੀਂ ਵੀ ਕੁਝ ਨਾ ਕੁਝ ਲੱਭਣਾ ਸ਼ੁਰੂ ਕਰ ਦਈਏ ਕਿ ਅਮੀਰ ਵਿਰਸੇ ਦੇ ਵਾਰਸਾਂ ਦੇ ਵਿੱਚ ਇਹੋ ਜਿਹੀ ਕਿਹੜੀ ਸਪਿਰਿਟ ਹੈ, ਉਹ ਇਹੋ ਜਿਹਾ ਕਿਹੜਾ ਕੰਮ ਹੈ ਇਹੋ ਜਿਹੜੇ ਉੱਤੇ ਦੁਨੀਆਂ ਅੱਛ ਅੱਛ ਕਰ ਉੱਠੀ ਹੈ। ਸੋ ਆਓ ਚੱਲਦੇ ਪ੍ਰੋਗਰਾਮ ਦੇ ਵਿੱਚ ਖੁੱਲੀਆਂ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਆਪਣੀ ਮੰਜ਼ਿਲ ਵੱਲ ਤੋਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਡਾ ਸਾਥ ਜਿਵੇਂ ਅਸੀਂ ਪਿਛਲੇ ਪ੍ਰੋਗਰਾਮ ਵਿੱਚ ਲੜੀਂਦੇ ਹਾਂ ਉਵੇਂ ਅੱਜ ਵੀ ਸਾਨੂੰ ਉਵੇਂ ਹੀ ਲੜੀਂਦਾ ਹੈ। ਪਿਆਰ ਬਖਸ਼ਦੇ ਰਹੋ, ਮੈਸੇਜ ਸੁਨੇਹਾ ਦਿੰਦੇ ਰਹੋ ਤੇ ਆਪਾਂ ਆਪਣੀ ਗੱਲਬਾਤ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਸ਼ੁਰੂ ਕਰੀਏ ਜੀ।
ਹਾਂਜੀ ਬਿਲਕੁਲ ਜੀ, ਜਿਹੜਾ ਪਿਛਲੇ ਹਫ਼ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਜਿਹੜਾ ਉਹਨਾਂ ਦੇ ਝਾਤ ਮਾਰਦੇ ਸੀ ਥੋੜਾ ਜਿਹਾ ਸ਼ੁਰੂ ਕਰਕੇ ਗਏ ਸੀ, ਆਓ ਪਹਿਲਾਂ ਥੋੜਾ ਜਿਹਾ ਉਸ ਵਿਸ਼ੇ ਵੱਲ ਆਪਾਂ ਚੱਲੀਏ।
ਹਾਂਜੀ,
ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਵੇਂ ਆਪਾਂ ਅਕਸਰ ਜ਼ਿਕਰ ਕਰਦੇ ਹਾਂ ਕਿ ਕਿਸੇ ਵੀ ਮਹਾਂਪੁਰਖ ਦਾ ਜੇ ਮੁਲਾਂਕਣ ਕਰਨਾ ਹੋਵੇ ਤਾਂ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਇੱਕ ਤਰ੍ਹਾਂ ਨਾਲ ਵਸੀਅਤ ਹੁੰਦੀ ਆ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ। ਇਸੇ ਤਰੀਕੇ ਦੇ ਨਾਲ ਜੋ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਨੇ, ਸ਼ਲੋਕ ਮਹੱਲੇ 9 ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਦੇ ਵਿੱਚ ਸੰਪੂਰਨਤਾ ਦੇ ਕੋਲ ਜਾ ਕੇ ਆਉਂਦੇ ਨੇ ਤੇ ਉਹਦੇ ਵਿੱਚ ਜ਼ਿੰਦਗੀ ਦਾ ਸਾਰਾ ਵਰਤਾਂਤ ਤਕਰੀਬਨ ਉਹਦੇ ਵਿੱਚ ਦਰਸਾਇਆ ਗਿਆ ਆ ਤੇ ਗੁਰੂ ਸਾਹਿਬ ਨੇ ਜਿਹੜੇ ਉਹ ਇੱਦਾਂ ਹੀ ਨਹੀਂ ਕਿ ਬਾਣੀ ਉਚਾਰਨ ਕੀਤੀ ਪਰ ਸਮਾਂ ਆਉਣ ਦੇ ਉੱਤੇ ਜਦੋਂ ਪੰਡਤਾਂ ਨੇ, ਕਸ਼ਮੀਰ ਦੇ ਪੰਡਤਾਂ ਨੇ ਆ ਕੇ ਮਦਦ ਦੀ ਪੁਕਾਰ ਕੀਤੀ ਤਾਂ ਗੁਰੂ ਸਾਹਿਬ ਨੇ ਆਪਣੇ ਜਿਹੜਾ ਆਪਣਾ ਆਪ ਨਿਸ਼ਾਵਰ ਹੋਣ ਤੋਂ ਉਹਨਾਂ ਨੇ ਪਿੱਛੇ ਨਹੀਂ ਹਟੇ, ਭਾਵੇਂ ਕਿ ਕੋਈ ਸਾਂਝ ਨਹੀਂ ਸੀ, ਕੋਈ ਮੇਲ ਨਹੀਂ ਸੀ। ਇਸ ਤੋਂ ਪਹਿਲਾਂ ਜੇ ਗੁਰਬਾਣੀ ਦਾ ਆਪਾਂ ਦੇਖੀਏ ਤਾਂ ਤਕਰੀਬਨ ਇਹੋ ਕਰਮਕਾਂਡਾਂ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਖੰਡਨ ਕੀਤਾ ਗਿਆ ਆ। ਪਹਿਲੇ ਗੁਰੂ ਪਾਤਸ਼ਾਹ ਨੇ ਤਾਂ ਜਨੇਊ ਨੂੰ, ਤੁਸੀਂ ਜਾਣਦੇ ਹੀ ਆ ਵੀ ਜਨੇਊ ਪਾਉਣ ਤੋਂ ਵੀ ਨਾਂਹ ਕਰ ਦਿੱਤਾ ਸੀ, ਤਿਲਕ ਜੰਜੂ ਤਾਂ ਫਿਰ ਦੂਰ ਦੀ ਗੱਲ ਰਹਿ ਜਾਂਦੀ ਹੈ। ਪਰ ਇਹ ਇੱਕ ਬੜਾ ਅਹਿਮ ਮੋੜ ਸੀ ਸਾਰਿਆਂ ਦੇ ਲਈ ਭਾਰਤ ਖਿੱਤੇ ਦੇ ਵਿੱਚ, ਸ਼ਾਇਦ ਦੁਨੀਆਂ ਦੇ ਵਿੱਚ ਹੀ ਅਜਿਹਾ ਪਹਿਲੀ ਵਾਰ ਹੋਇਆ ਹੋਵੇ ਕਿ ਜਦੋਂ ਕਿਸੇ ਵਿਚਾਰਾਂ ਦੇ ਨਾਲ ਸਹਿਮਤੀ ਨਾ ਹੋਣ ਦੇ ਬਾਵਜੂਦ ਵੀ ਉਹਦੇ ਲਈ ਸ਼ਹਾਦਤ ਦੇ ਜਾਣੀ, ਇਹ ਇੱਕ ਬੜਾ ਅਲੱਗ ਜਿਹਾ ਵਰਤਾਰਾ ਸੀ। ਅੱਜ ਜਦੋਂ ਆਪਾਂ ਗੱਲ
ਸੌਖੇ ਜਿਹੇ ਤਰੀਕੇ ਸਮਝ ਲੈਣੀ ਆਪਾਂ ਕਰ ਲੈਣੇ, ਜੇਕਰ ਪਹਿਲੇ ਪਾਤਸ਼ਾਹ ਨੇ ਉਦੋਂ ਧੱਕੇ ਦੇ ਨਾਲ ਜਨੇਊ ਪਾਉਣ ਆਏ ਸਨ ਕਿ ਆਹ ਤੈਨੂੰ ਕਰਨਾ ਹੀ ਪੈਣਾ, ਉਹ ਕਹਿੰਦਾ ਮੈਂ ਕਿਉਂ ਕਰਾਂ, ਤੇ ਉਹੋ ਹੀ ਵਰਤਾਰਾ ਜਿਹੜਾ ਉਹੀ ਗੱਲ ਵਾ ਜਿਹੜੀ ਹੈ ਨੌਵੇਂ ਪਾਤਸ਼ਾਹ ਦੇ ਟਾਈਮ ਤੇ ਉਹ ਫਿਰ ਇਹ ਕਹਿੰਦੇ ਆ ਵੀ ਧੱਕੇ ਨਾਲ ਅਸੀਂ ਲਾਉਣੇ ਆ, ਪੰਡਿਤ ਆਉਂਦਾ ਹੈ ਪਾਧਾ ਆਉਂਦਾ ਹੈ ਵੀ ਧੱਕੇ ਨਾਲ ਪਵਾਉਣੇ ਆ, ਜਿਹੜੇ ਮੁਗਲ ਹਕੂਮਤ ਹੈ ਉਹ ਕਹਿੰਦੀ ਵੀ ਧੱਕੇ ਨਾਲ ਲੈਣੇ ਆ ਅਸੀਂ ਲਾਉਣੇ ਆ। ਔਰ ਉਹਨਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਕਹਿੰਦੇ ਦਿੱਲੀ ਦੇ ਵਿੱਚ ਮਣ ਮਣ ਜੰਜੂ ਲੈਂਦੇ ਸਨ। ਦਿੱਲੀ ਦੀਆਂ ਚੁਰਾਹਾਂ ਵਿੱਚ ਚੌਂਕਾਂ ਦੇ ਵਿੱਚ ਔਸਤਰੇ ਲੈ ਕੇ ਆਮ ਹੀ ਨਾਈ ਖੜੇ ਸਨ, ਜਿਨ੍ਹਾਂ ਦਾ ਕੰਮ ਹੀ ਇਹ ਸੀ। ਉਹਨਾਂ ਦੇ ਨਾਲ ਫੌਜਦਾਰ ਉਸ ਟਾਈਮ ਦੇ ਨਾਲ ਫੌਜਦਾਰੀ ਜਿਹੜੇ ਸਿਪਾਹੀ ਉਹ ਵੀ ਨਾਲ ਦਿੱਤੇ ਜਾਂਦੇ ਸਨ। ਉਹ ਘੇਰ ਘੇਰ ਕੇ ਕੇਸ ਦਾੜੀ ਵਾਲਿਆਂ ਨੂੰ ਚੈੱਕ ਕਰ ਕਰਕੇ ਉਹਨਾਂ ਦਾ ਸਿਰ ਮੂੰਹ ਮੁੰਨ ਕੇ ਜਨੂ ਲਾਹ ਲਾ ਕੇ ਸੁੱਟਦੇ ਸਨ। ਸੋ ਉਹੀ ਗੱਲ ਜਦੋਂ ਕਈ ਗੁਰੂ ਸਾਹਿਬਾਨ ਦੇ ਦਰਬਾਰ ਦੇ ਵਿੱਚ ਉਹ ਕਹਿੰਦੇ ਵੀ ਧੱਕੇ ਨਾਲ ਜਨੇਊ ਲੈਂਦੇ ਆ, ਤੇ ਗੁਰੂ ਸਾਹਿਬ ਕਹਿੰਦੇ ਵੀ ਧੱਕਾ ਨਹੀਂ ਅਸੀਂ ਹੋਣ ਦੇਣਾ, ਧੱਕੇ ਨਾਲ ਜਨੇਊ ਲੈਣ ਨਹੀਂ ਦੇਣੇ। ਸੋ ਇਸੇ ਤਰ੍ਹਾਂ ਜਿਹੜੇ ਸਿੱਖ ਸਮਾਜ ਦੇ ਅੰਦਰ ਆਪਣੇ ਇੱਕ ਚੱਲਦਾ ਜਿਹੜਾ ਇਸਲਾਮੀ ਮਤ ਦੇ ਮੁਤਾਬਕ ਕਿਸੇ ਜਾਨਵਰ ਨੂੰ ਮਾਰਨਾ, ਉਹ ਵੀ ਇੱਕ ਤਰੀਕੇ ਨਾਲ ਧੱਕੇ ਦੇ ਨਾਲ ਲਾਗੂ ਕਰਨਾ ਚਾਹੁੰਦੇ ਸਨ ਕਿ ਖਾਣਾ ਤੇ ਹਲਾਲ ਦਾ ਖਾਓ, ਨਹੀਂ ਤਾਂ ਖਾ ਨਹੀਂ ਸਕਦੇ। ਤੇ ਉਹਦਾ ਵੀ ਵਿਰੋਧ ਇਸੇ ਤਰੀਕੇ ਨਾਲ ਹੋਇਆ, ਇਹ ਨਹੀਂ ਹੋ ਸਕਦਾ। ਹਰੇਕ ਇਨਸਾਨ ਨੂੰ ਆਪਣਾ ਹੱਕ ਹੈ, ਜਿਹੜੇ ਮਰਜ਼ੀ ਤਰੀਕੇ ਨਾਲ ਜਿਉਣਾ ਚਾਹਵੇ ਉਹ ਜੀ ਸਕਦਾ ਹੈ। ਹਾਂ, ਉਹ ਧਰਮ ਹੀ ਹੋ ਜਾਵੇ, ਉਸ ਧਰਮ ਨੂੰ ਅਡੋਪਟ ਕਰ ਲਵੇ, ਫਿਰ ਉਹਦੀ ਆਪਣੀ ਇੱਛਾ ਆ, ਆਪਣੀ ਮਨਸ਼ਾ, ਆਪਣੇ ਤੌਰ ਤਰੀਕੇ ਨਾਲ ਜੋ ਮਰਜ਼ੀ ਕਰੇ, ਪਰ ਧੱਕੇ ਦੇ ਨਾਲ ਕਿਸੇ ਨੂੰ ਵੀ ਇਹੋ ਜਿਹਾ ਅਖਤਿਆਰ ਨਹੀਂ ਅਸੀਂ ਕਰਨ ਦੇਵਾਂਗੇ, ਨਹੀਂ ਮਿਲੂਗਾ। ਜਿਵੇਂ ਜਨੇਊ ਦੀ ਜਿਹੜੀ ਗੱਲ ਆਪਾਂ ਨੌਵੇਂ ਪਾਤਸ਼ਾਹ ਦੀ ਕੀਤੀ ਹੈ, ਇਤਿਹਾਸ ਨੂੰ ਜਦੋਂ ਪੜ੍ਹਦੇ ਹਾਂ ਬਹੁਤ ਇਹੋ ਜਿਹੀਆਂ ਘਟਨਾਵਾਂ ਸਾਨੂੰ ਮਿਲਦੀਆਂ, ਜਿਹਦਾ ਸਿਰਫ ਜਿਹਦੇ ਵਿੱਚੋਂ ਕੋਈ ਵੀ ਜਿਹੜਾ ਧਾੜਵੀ ਸੀ ਜਾਂ ਕੋਈ ਵੀ ਜਿਹੜਾ ਸਮੇਂ ਦਾ ਹਾਕਮ ਸੀ ਜਾਂ ਹਕੂਮਤ ਚਲਾਉਣ ਵਾਲਾ ਸੀ ਜਾਂ ਪਰਜਾ ਦੇ ਉੱਤੇ ਰਾਜ ਕਰਨ ਵਾਲਾ ਰਾਜਾ ਸੀ, ਉਹਦੀ ਇੱਕੋ ਹੀ ਗੱਲ 'ਤੇ ਜਾ ਕੇ ਸਾਡੇ ਨਾਲ ਜਿਹੜੀਆਂ ਕੁੰਡੀਆਂ ਦੇ ਸਿੰਘ ਫਸਦੇ ਰਹੇ। ਉਹ ਕਹਿੰਦਾ ਸੀ ਇਹ ਨਹੀਂ ਇੱਦਾਂ ਕਰਨਾ, ਅਤੇ ਸਾਡੇ ਬੰਦੇ ਕਹਿੰਦੇ ਸੀ ਨਹੀਂ ਇੱਦਾਂ ਨਹੀਂ ਇੱਦਾਂ ਹੋਣਾ, ਤੁਹਾਡੀ ਨਹੀਂ ਮੰਨਣੀ। ਇਹੀ ਇੱਥੋਂ ਹੀ ਫਰੀਡਮ ਦੀ ਜਿਹੜੀ ਗੱਲ ਹੈ, ਫਾਈਟਰਾਂ ਦੀ ਗੱਲ ਜਿਹੜੀ ਹੈ, ਇੱਥੋਂ ਸਾਡੀ ਬੁਨਿਆਦ ਬਚਦੀ ਹੈ।
ਹਾਂਜੀ ਹਾਂਜੀ ਬਿਲਕੁਲ ਜੀ। ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅਲੱਗ ਮੋੜਾ ਦਿੱਤਾ, ਅਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਰਾਜਕਾਲ ਦੇ ਵਿੱਚ ਜੋ ਵੀ ਆਪਾਂ ਦੇਖਿਆ ਕਿ ਕਿਵੇਂ ਕਿਰਤੀਆਂ ਨੂੰ ਉਹਨਾਂ ਦੇ ਹੱਕ ਮਿਲੇ, ਇਹਦੀ ਨੀਂਹ ਰੱਖੀ ਗਈ ਸੀ ਸਮੇਂ ਸਮੇਂ ਦੇ ਉੱਤੇ। ਗੁਰੂ ਸਾਹਿਬ ਤੋਂ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਜਿਹੜੇ ਭਗਤ ਸਾਹਿਬਾਨ ਹੋਏ ਨੇ ਉਹਨਾਂ ਦੀ ਬਾਣੀ ਵੀ ਜਿਹੜੀ ਇਹ ਨੀਂਹ ਰੱਖੀ ਜਾਂਦੀ ਹੈ ਜਦੋਂ ਤੁਸੀਂ ਇੱਕ ਵੱਡਾ ਸਮਾਜ ਸਿਰਜਦੇ ਆ ਤਾਂ ਉਹਦੀ ਨੀਂਹ ਦੇ ਵਿੱਚ ਬਹੁਤ ਕੁਛ ਸਮਾਇਆ ਹੁੰਦਾ ਆ। ਜੇ ਕਿਸੇ ਰਾਜ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਆ, ਕਿਸੇ ਜਿੱਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ, ਤਾਂ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਕਿ ਅੱਜ ਅਸੀਂ ਇਹ ਕਹਿ ਦਿੱਤਾ ਕਿ ਅਸੀਂ ਆਹ ਇਹ ਰਾਜ ਪ੍ਰਾਪਤ ਕਰਾਂਗੇ ਤੇ ਕੱਲ ਨੂੰ ਇਹ ਕੋਈ ਪ੍ਰਾਪਤ ਹੋ ਜਾਊਗਾ। ਉਹਦੇ ਲਈ ਬਕਾਇਦਾ ਤੁਹਾਨੂੰ ਲੋਕਾਂ ਨੂੰ ਇਹ ਸਿੱਧ ਕਰਨਾ ਪੈਂਦਾ ਆ ਕਿ ਉਸ ਰਾਜ ਦੇ ਵਿੱਚ ਸਾਰੇ ਜਣੇ ਮਹਿਫੂਜ਼ ਰਹਿਣਗੇ। ਇਹ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਸੀ ਨਾ, ਇਹ ਬਿਲਕੁਲ ਇਸੇ ਗੱਲ ਦੇ ਉੱਤੇ ਸੀ ਕਿ ਭਾਵੇਂ ਕਿ ਵਿਚਾਰ ਨਹੀਂ ਮਿਲਦੇ, ਭਾਵੇਂ ਕਿ ਵਿਚਾਰ ਵਿਰੋਧੀ ਵੀ ਹੋਣ, ਪਰ ਧੱਕਾ ਜਿੱਥੇ
ਪਬਲਿਕ ਨਾ, ਲੋਕਾਂ ਨਾ, ਪਰਜਾ ਨਾ,
ਹਾਂਜੀ ਹਾਂਜੀ
ਜ਼ਬਰਦਸਤੀ ਨਹੀਂ ਹੋਣ ਦੇਣੀ।
ਹਾਂਜੀ 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 ਹਾਂਜੀ, ਕਿਉਂਕਿ ਇਸੇ ਕਰਕੇ ਜਿਹੜਾ ਥੋੜਾ ਜਿਹਾ ਬਾਬਾ ਬੰਦਾ ਸਿੰਘ ਜੀ ਬਹਾਦਰ ਸਮੇਂ ਜਿਹੜਾ ਰਾਜ ਸਥਾਪਿਤ ਹੋਇਆ, ਜਿਹਨੂੰ ਆਪਾਂ ਖਾਲਸਾ ਰਾਜ ਵੀ ਕਹਿ ਸਕਦੇ ਹਾਂ, ਲੋਕਾਂ ਦਾ ਰਾਜ ਵੀ ਕਹਿ ਸਕਦੇ ਹਾਂ, ਸਿੱਖ ਰਾਜ ਵੀ ਕਹਿ ਸਕਦੇ ਹਾਂ, ਤੇ ਕਿਰਤੀਆਂ ਦਾ ਰਾਜ ਵੀ।
ਜਿਹੜਾ ਵੀਰ ਅਮਰਜੀਤ ਸਿੰਘ ਹੋਣਾ ਨੇ ਭੇਜਿਆ ਸਵਾਲ, ਉਹਨੇ ਇਹ ਕਿਹਾ ਬਾਈ ਜੀ ਅਗਲੇ ਤਾਂ ਕਹਿੰਦੇ ਹਨ ਕਿ ਜਦੋਂ ਨੌਵੇਂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਉਹ ਸਾਡੇ ਹੀ ਸਨ, ਕਿਉਂਕਿ ਉਸ ਸਮੇਂ ਖਾਲਸਾ ਪੰਥ ਦੀ ਸਾਜਨਾ ਨਹੀਂ ਹੋਈ ਸੀ।
ਹਾਂਜੀ
ਹਾਂਜੀ, ਪੂਰਾ ਮੇਰਾ ਖਿਆਲ ਇੰਨਾ ਹੀ ਹੈ ਕਿ ਹੋਰ ਵੀ ਦੇਖਿਆ
ਤਾਂ ਨਹੀਂ ਨਹੀਂ।
ਹਾਂਜੀ ਵੀਰ ਅਮਰਜੀਤ ਸਿੰਘ ਜੀ, ਇਹ ਅਗਲੇ ਤਾਂ ਅੱਜ ਵੀ ਕਹੀ ਜਾਂਦੇ ਆ, 1699 ਤੋਂ ਬਾਅਦ ਖਾਲਸੇ ਦੀ ਸਾਜਨਾ ਹੋ ਗਈ, ਅਗਲੇ ਅੱਜ ਤੱਕ ਇਹ ਕਹਿੰਦੇ ਵੀ ਸਿੱਖ ਹਿੰਦੂਆਂ ਦਾ ਹਿੱਸਾ, ਪਰ ਸਿੱਖਾਂ ਨੇ ਕਦੀ ਮੰਨਿਆ? ਅਗਲਿਆਂ ਨੇ ਤਾਂ ਕੋਈ ਵੀ ਆ ਜਿਹੜਾ ਇਸ ਚੀਜ਼ ਨੂੰ ਇੱਦਾਂ ਸਮਝ ਸਕਦੇ ਆਪਾਂ ਭਈ ਇੱਕ ਬਹੁਤ ਵੱਡੀ ਮੰਡੀ ਲੱਗੀ ਆ, ਹੀਰੇ ਜਵਾਹਰਾਤ ਉੱਥੇ ਪਏ ਆ, ਬੜੇ ਬੜੇ ਜਿਹੜੇ ਜਵਾਰੀ ਆ ਹੀਰੇ ਨੂੰ ਪਰਖਣ ਵਾਲੇ ਉੱਥੇ ਆਏ ਆ, ਤੇ ਉੱਥੇ ਜਿਹੜੇ ਆਪਣੇ ਵਰਗੇ ਜਿਹਨਾਂ ਨੂੰ ਪਤਾ ਹੀ ਕੁਛ ਨਹੀਂ, ਜਿਹਨਾਂ ਨੂੰ ਪਤਾ ਹੀ ਕੁਛ ਨਹੀਂ ਵੀ ਕੀ ਆ, ਉਹ ਮੋਤੀ ਲੈ ਕੇ ਤੁਰੇ ਫਿਰਦੇ ਆ, ਉਹ ਇਹ ਕਹੀ ਜਾਂਦੇ ਆ ਜਵਾਰੀਆਂ ਨੂੰ ਵੀ ਆ ਮੋਤੀ ਜਿਹੜੇ ਆ ਇਹ ਵੀ ਹੀਰੇ ਦੇ ਭਰਾ ਆ। ਇੱਦਾਂ ਨਹੀਂ ਹੋ ਸਕਦਾ, ਹੀਰੇ ਨੇ ਹੀਰਾ ਹੀ ਰਹਿਣਾ, ਕਿਉਂਕਿ ਜਿਹੜੀ ਗੁਰੂ ਦੀ ਗੱਲ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੱਲ ਆ, ਉਹ ਤੋਂ ਪਹਿਲਾਂ ਅੱਠਾਂ ਪਾਤਸ਼ਾਹਾਂ ਦੀ ਗੱਲ ਹੈ, ਉਹ ਕਿਵੇਂ ਗੁਰਤਾ ਗੱਦੀ ਦਾ ਜਿਹੜਾ ਪ੍ਰੋਸੀਜਰ ਚੱਲਦਾ, ਕਿਵੇਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ, ਪ੍ਰਤੱਖ ਹੈ ਸਾਡੇ ਮੂਹਰੇ। ਇਹ ਗੱਲ ਵੱਖਰੀ ਹੈ ਕਿ ਇਤਿਹਾਸ ਦੇ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਜਿਹਨਾਂ ਨੂੰ ਅਸੀਂ ਨਹੀਂ ਮੰਨ ਸਕਦੇ। ਸੋ ਜਿਹੜੀ ਗੱਲ ਹੈ, ਅਗਲੇ ਨੇ ਤਾਂ ਕਹਿਣਾ ਹੀ ਆ, ਇੱਕ ਬੰਦੇ ਦੀ ਸ਼ਹਾਦਤ ਨਾਲ ਮਣ ਮਣ ਜੰਜੂ ਲੈਂਦੇ ਜਿਹੜੇ ਸੀ, ਉਹ ਲੈਣੇ ਬੰਦ ਹੋ ਗਏ, ਹਾਕਮ ਨੂੰ ਬੇਫਤਾ ਪੈ ਗਈ। ਉਹ ਤੋਂ ਬਾਅਦ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ 1699 ਵਿੱਚ ਜਿਹੜਾ ਖਾਲਸੇ ਦੇ ਬੋਲੇ ਬੋਲੇ ਜਾਣ ਲੱਗੇ, ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਕੀ ਕੁਛ ਨਹੀਂ ਕੀਤਾ ਸਿੱਖਾਂ ਨੇ ਆ ਕੇ, ਅਗਲਿਆਂ ਦਾ ਤਾਂ ਕਹਿਣਾ ਹੀ ਆ। ਜਿਹੜੇ ਲੋਕ ਕਰਦ ਨਹੀਂ ਫੜ ਸਕਦੇ ਸਨ, ਉਹਨਾਂ ਦੇ ਹੱਥਾਂ ਗੁਰੂ ਨੇ ਸ਼ਮਸ਼ੀਰਾਂ ਫੜਾ ਤੀਆਂ, ਤੇ ਉਹ ਕਿਵੇਂ ਨਾ ਕਹਿਣ ਵੀ ਗੁਰੂ ਨੌਵੇਂ ਪਾਤਸ਼ਾਹ ਸਾਡਾ ਹੀ ਸੀ, ਕਹਿਣਾ ਹੀ ਆ। ਉਹਨੀ ਤਾਂ ਕ੍ਰੈਡਿਟ ਲੈਣ ਨੂੰ ਹਰੇਕ ਕੋਈ, ਮੈਂ ਵੀ ਕੱਲ ਨੂੰ ਕੁਛ ਨਾ ਵੀ ਕਰਾਂ, ਮੇਰੇ ਨਾਲ ਦਾ ਵੀਰ ਸਾਹਿਬ ਸਿੰਘ ਜੀ ਨੇ ਇਹ ਕੁਛ ਕਰ ਦੇਣਾ, ਮੈਂ ਇਹੀ ਕਹਿਣਾ ਉਹ ਅਸੀਂ ਆਪੇ ਹੀ ਕੀਤਾ, ਸਾਡੀ ਸਾਰੀ ਗੱਲ ਵਾ, ਮੈਨੂੰ ਭਾਵੇਂ ਕੁਛ ਪਤਾ ਨਾ ਹੋਵੇ। ਅਕਸਰ ਇਹ ਹੁੰਦਾ ਨਾ, ਹਾਂਜੀ। ਹੋਰ ਵੀ ਤੁਸੀਂ ਵੀ ਆਪਣੇ
ਤਸਵੀਰ, ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਜੀ। ਦੂਸਰਾ ਪੱਖ ਆਪਾਂ ਪਿਛਲੀ ਵਾਰ ਵੀ ਥੋੜਾ ਜਿਹਾ ਵਿਚਾਰਿਆ ਸੀ, ਅੱਜ ਵੀ ਬਹੁਤ ਹਿੰਦੂ ਪਰਿਵਾਰ ਨੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੂਰਾ ਸਤਿਕਾਰ ਕਰਦੇ ਨੇ,
ਹਾਂਜੀ,
ਜਿਵੇਂ
ਜਿਹੜੇ ਹੁਣ ਵੀਰ ਜੀ ਆਏ ਵੀ ਸਨ ਕਸ਼ਮੀਰ ਤੋਂ, ਵਿਦਵਾਨ ਲੋਕ ਸਨ,
ਹਾਂਜੀ ਹਾਂਜੀ ਹਾਂਜੀ,
ਉਹ ਫਰਿਆਦ ਲੈ ਕੇ ਆਏ। ਗੁਰੂ ਦੇ ਦਾ ਕਨਸੈਪਟ ਹੀ ਇਹ ਆ ਵੀ ਜਿਹੜਾ ਵੀ ਕੋਈ ਫਰਿਆਦੀ ਆ ਗਿਆ ਨਾ, ਹਰੇਕ ਤਰੀਕੇ ਨਾਲ ਉਹਦਾ ਕਰਨਾ। ਪਰ ਇਹ ਦੇਖੋ ਵੀ ਗੁਰੂ ਨੌਵੇਂ ਪਾਤਸ਼ਾਹ ਤੋਂ ਪਹਿਲਾਂ ਸਿੱਖਾਂ ਨੂੰ ਪਰਖਿਆ ਗਿਆ, ਉਹਨਾਂ ਨੂੰ ਨੀ ਕਹਿੰਦੇ ਵੀ ਉਹ ਸਾਡੇ ਸੀ ਬਈ, ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ,
ਹਨਾ,
ਇਹਨਾਂ ਨੂੰ ਨੀ ਕਹਿੰਦੇ ਵੀ ਸਾਡੇ ਆ। ਉਹ ਨੌਵੇਂ ਪਾਤਸ਼ਾਹ ਨੂੰ ਕਿਉਂ ਕਹਿੰਦੇ ਆ ਵੀ ਸਾਡੇ ਸੀ? ਉਹਦਾ ਇਹ ਆ ਵੀ ਕ੍ਰੈਡਿਟ ਤਾਂ ਇੱਕ ਬੰਦੇ ਤੋਂ ਲੈਣਾ, ਪਿੱਛੇ ਤਾਂ ਰੁਕ ਗਏ, ਪਿੱਛੇ ਤਾਂ ਸ਼ੌਪ ਗਏ ਜਿਹੜੇ ਗੁਰੂ ਦੇ ਸਿੱਖ ਸਨ ਚਾਹੁਣ ਵਾਲੇ, ਉਹ ਇਕੱਲੇ ਥੋੜੇ ਗਏ ਸਨ, ਕਿੰਨੀਆਂ ਸ਼ਹਾਦਤਾਂ ਹੋਈਆਂ ਉੱਥੇ ਜਨੇਊ ਦੀ ਜੇ ਗੱਲ। ਹਾਂ, ਇਹ ਗੱਲ ਵੱਖਰੀ ਹੈ ਵੀ ਜਦੋਂ ਗੁਰੂ ਸਾਹਿਬਾਨ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਅਸੀਂ ਨਾਲ ਸਿੱਖਾਂ ਨੂੰ ਬਣਦਾ ਕ੍ਰੈਡਿਟ ਨਹੀਂ ਦਿੰਦੇ। ਇੱਥੋਂ ਹੀ ਕਨਸੈਪਟ ਸ਼ੁਰੂ ਹੁੰਦਾ ਜਿਹੜਾ ਪੰਜਾਂ ਪਿਆਰਿਆਂ ਦੀ ਗੱਲ ਅੱਗੇ ਜਾ ਕੇ ਚੱਲਦੀ ਆ।
ਹਾਂਜੀ, ਹੁਣ
ਗੁਰੂ ਤੋਂ ਚੇਲੇ ਵਾਲੀਆਂ ਜਿਹੜੀਆਂ ਗੱਲਾਂ ਉੱਥੇ ਵੀ,
ਜਦੋਂ ਆਪਾਂ ਫਿਰ ਹੁਣ ਖਾਲਸਾ ਸਾਜਣਾ ਦਿਵਸ ਦੀ ਵੀ ਗੱਲ ਕਰਦੇ ਹਾਂ, ਜਾਂ ਮੁੜ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵੀ ਬਣਾਈ ਸੀ ਉਹਨਾਂ ਨੇ,
ਜਿੱਥੇ ਭਾਈ ਜੈਤਾ ਜੀ ਨੂੰ ਕਰਦੇ ਆ, ਜਿਨੀ ਨੌਵੇਂ ਪਾਤਸ਼ਾਹ ਦੇ ਧੜ ਦਾ ਸੰਸਕਾਰ ਕੀਤਾ, ਉਸ ਟਾਈਮ ਦਾ ਵੱਡਾ ਵਪਾਰੀ ਹਨਾ, ਉਹ ਉਸ ਬੰਦੇ ਨੂੰ ਵੀ ਅਸੀਂ ਕਿੱਦਾਂ ਅੱਖੋਂ ਓਹਲਿਓ ਕਰ ਸਕਦੇ ਆ?
ਹਾਂਜੀ ਹਾਂਜੀ ਹਾਂਜੀ, ਇਹ ਜਿਹੜੇ ਆਪਣੇ ਕਸ਼ਮੀਰੀ ਪੰਡਿਤ ਉਸ ਸਮੇਂ ਆਏ ਸੀ ਨਾ, ਉਹਨਾਂ ਦੇ ਵਿੱਚੋਂ ਬਾਅਦ ਵਿੱਚ ਵਿਦਵਾਨ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਦੇ ਨਾਲ ਰਹੇ,
ਤੇ
ਜਿਹੜਾ ਉਹਨਾਂ ਦੀ ਫੌਜ ਦੇ ਵਿੱਚ ਵੀ ਸ਼ਾਮਲ ਰਹੇ। ਤੇ ਜਦੋਂ ਆਪਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਗੱਲ ਕਰਦੇ ਨਾ, ਜਦੋਂ ਆਪਾਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਕਿ ਜਦੋਂ ਉੱਥੋਂ ਦੱਖਣ ਤੋਂ ਤੁਰੇ ਤਾਂ ਰਾਸਤੇ ਚ ਆਉਂਦੇ ਆਉਂਦੇ ਉਹਨਾਂ ਨੂੰ ਹਰ ਇੱਕ ਵਰਗ ਦੇ ਵਿੱਚੋਂ ਪੂਰਾ ਹੁੰਗਾਰਾ ਮਿਲਿਆ ਸੀ, ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਚੁੱਕਾ ਸੀ ਕਿ ਜਿਹੜਾ ਇਹ ਰਾਜ ਸਥਾਪਿਤ ਕਰਨ ਜਾ ਰਹੇ ਨੇ ਉਹਦੇ ਵਿੱਚ ਸਾਰੇ ਜਣੇ ਮਹਿਫੂਜ਼ ਰਹਿਣਗੇ। ਇਸੇ ਕਰਕੇ ਉਹਨਾਂ ਨੂੰ ਲੱਗਿਆ ਕਿ ਇਹ ਇੱਕ ਇੱਕ ਦਰ ਆ ਜਿੱਥੇ ਅਸੀਂ
ਬਰੋਬਰਤਾ ਦੀ ਗੱਲ ਹੁੰਦੀ ਆ।
ਹਾਂਜੀ ਹਾਂਜੀ ਹਾਂਜੀ
ਹਾਂਜੀ,
ਬਿਲਕੁਲ ਜੀ, ਉਹ ਤੇ ਤਾਂ ਹੀ ਇਹੀ ਵੱਡਾ ਕਾਰਨ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਬਹੁਤ ਵੱਡੀ ਫੌਜ ਇਕੱਠੀ ਕਰਨ ਦੇ ਵਿੱਚ ਕਾਮਯਾਬ ਹੋਏ, ਜਿਨ੍ਹਾਂ ਨੇ ਜਾ ਕੇ ਜਿਹੜੀ ਮੁਗਲ ਸਲਤਨਤ ਦਾ ਜਿਹੜਾ ਉੱਤਰ ਭਾਰਤ ਦੇ ਵਿੱਚ ਸਭ ਤੋਂ ਤਗੜਾ ਗੜ੍ਹ ਸਰਹੰਦ ਉਹਦਾ ਉਹਦੀ ਇੱਟ ਨਾਲ ਇੱਟ ਖੜਕਾਈ, ਤੇ ਇਹ ਜਿਹੜਾ ਸਰਹੰਦ ਆ ਵੀਰ ਕੁਲਦੀਪ ਸਿੰਘ ਜੀ, ਇਹ ਜਿਵੇਂ
ਸੈਂਟਰ
ਪੁਆਇੰਟ ਸੀ ਤੇ ਮੁਗਲ ਸਲਤਨਤ ਦੇ ਸਭ ਤੋਂ ਕਹਿ ਲਓ ਕਿ ਜ਼ਿਆਦਾ ਅਹਿਲਕਾਰ ਤਗੜੇ ਜਾਂ ਜਿਹੜੇ ਜਿਹਨਾਂ ਦੇ ਥੰਮ ਸੀਗੇ ਉਹ ਸਾਰੇ ਇੱਥੇ ਖੜੇ ਸੀਗੇ,
ਇੱਥੇ ਵਿਚਰਦੇ ਸੀ।
ਹਾਂਜੀ ਹਾਂਜੀ ਹਾਂਜੀ,
ਜਾਣੀ ਕਿ ਕਹਿ ਸਕਦਾ ਵੀ ਪਲੈਨਿੰਗ ਜਿਹੜੀ ਆ ਪਰਜਾ ਦੇ
ਉੱਤੇ ਰਾਜ ਕਰਨ ਦੀ ਪਲੈਨ ਕਿੱਦਾਂ ਕਰਨਾ, ਕਿੱਦਾਂ ਲਾਉਣਾ, ਉਹ ਸਾਰਾ ਕੁਝ ਇੱਥੇ ਸਰਹੰਦ ਦੇ ਵਿੱਚ ਉਹ ਕਰਦੇ ਸੀ।
ਹਾਂਜੀ ਹਾਂਜੀ,
ਤੇ ਜਿਹੜਾ ਇਸ ਕਰਕੇ ਜਦੋਂ ਇਹ ਸਰਹੰਦ ਨੂੰ ਫਤਿਹ ਕੀਤਾ ਤਾਂ ਬਕਾਇਦਾ ਫਿਰ ਕਿਸੇ ਚ ਹਿੰਮਤ ਨਹੀਂ ਸੀ ਕਿ ਜਿਹੜਾ ਇਸ ਰਾਜ ਨੂੰ ਕੋਈ ਚੈਲੰਜ ਕਰ ਸਕਦਾ, ਤੇ ਇਹੀ ਗੱਲ ਹੈ ਕਿ ਬਾਅਦ ਵਿੱਚ ਬੜੇ ਸੌਖਿਆਂ ਹੀ ਜਿਹੜਾ ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਦੀ ਅਗਵਾਈ ਦੇ ਵਿੱਚ ਜਿਹੜਾ ਕਿਰਤੀਆਂ ਨੂੰ ਜਿਹੜੀਆਂ ਜ਼ਮੀਨਾਂ ਮਿਲੀਆਂ,
ਹਾਂਜੀ ਹਾਂਜੀ,
ਨਹੀਂ ਤਾਂ ਉਸ ਸਮੇਂ ਜਿਹੜਾ ਪ੍ਰਬੰਧ ਬੜਾ ਉਹ ਸੀਗਾ ਕਿ ਸਿਰਫ ਤਕਰੀਬਨ ਕਿਸਾਨ ਜਿਹੜੇ ਹੁੰਦੇ ਸੀ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਹੀ ਜਿਹੜਾ ਬ੍ਰਾਹਮਣਾਂ ਨੇ ਸ਼ੂਦਰਾਂ ਦੀ ਕੈਟੇਗਰੀ 'ਚ ਰੱਖਿਆ ਹੁੰਦਾ ਸੀ ਅਤੇ ਉਹਨਾਂ ਨੂੰ ਸਿਰਫ ਇੰਨਾ ਹੁੰਦਾ ਸੀ ਕਿ ਤੁਸੀਂ ਖੇਤਾਂ 'ਚ ਜਾ ਕੇ ਕੰਮ ਕਰਨਾ ਅਤੇ ਫਸਲ ਵੀ ਜਿਹੜੇ ਜਿਹੜਾ ਅਹਿਲਕਾਰ ਸੀ ਉਹਨੇ ਵੱਢਣੀ ਅਤੇ ਕਿੰਨਾ ਦੇਣਾ ਉਹ ਵੀ ਉਹਨੇ ਦੇਣਾ।
ਹਾਂਜੀ,
ਸਿਰਫ ਉਹਦਾ ਕੰਮ ਜਿੱਦਾਂ ਇੱਕ ਖੇਤ ਮਜ਼ਦੂਰ ਆਪਾਂ ਕਹਿ ਦਿੰਦੇ ਨਾ, ਸਿਰਫ ਇਸ ਹੱਦ ਤੱਕ ਹੀ ਸੀਮਿਤ ਸੀਗਾ।
ਹਾਂਜੀ ਹਾਂਜੀ,
ਫਿਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਇਹ ਆਪਾਂ ਨੂੰ ਜ਼ਮੀਨਾਂ ਮਿਲੀਆਂ, ਫਿਰ ਇਹ ਜਿਹੜੀ ਕੌਮ ਆ ਜਿਹੜੀ ਪੰਜਾਬ ਖਿੱਤਾ ਆ ਇਹਦੇ ਵਿੱਚ ਫਿਰ ਜਿਹੜਾ ਅੱਗੇ ਜਿਹੜਾ ਬਗਾਵਤਾਂ ਦਾ ਲੰਮਾ ਦੌਰ ਚੱਲਦਾ ਜਿਵੇਂ ਮਿਸਲਾਂ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਫਿਰ ਮੁੜ ਕੇ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਇਹ ਜਾਣੀ ਕਿ ਇੱਕ ਜਜ਼ਬਾ ਉਹਨਾਂ ਨੂੰ ਮਿਲ ਚੁੱਕਾ।
ਵੀਰ ਅਮਰਜੀਤ ਸਿੰਘ ਉਹਨਾਂ ਨੇ ਕਿਹਾ ਵੀ ਜਿਹੜੇ ਜਿਹਨਾਂ ਨੇ ਪਾਤਸ਼ਾਹ ਦੇ ਧੜ ਦਾ ਸੰਸਕਾਰ ਕੀਤਾ ਸੀ ਉਹਨਾਂ ਬਾਰੇ ਕੁਝ ਚਾਨਣਾ ਪਾਓ।
ਹਾਂਜੀ, ਲੱਖੀ ਸ਼ਾਹ ਬੰਜਾਰਾ ਜੀ ਉਹਨਾਂ ਦੀ ਗੱਲ ਕਰਦੇ। ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ, ਕਿਉਂਕਿ ਉਸ ਸਮੇਂ ਮੁਗਲ ਹਕੂਮਤ ਦਾ ਇਹ ਸੀਗਾ ਕਿ ਅਸੀਂ
ਹੁਣ ਵੀਰ ਸਾਹਿਬ ਸਿੰਘ ਜੀ ਆਪਾਂ ਇੱਥੇ ਹੀ ਥੋੜੀ ਜਿਹੀ ਵਿਚਾਰ ਕਰ ਚੱਲੀਏ ਤਾਂ ਕਿ ਆਪਣੇ ਸਰੋਤੇ ਜਿਹੜੇ ਆ ਉਹ ਵੀ ਜੁੜੇ ਰਹਿਣਗੇ। ਜਿਹੜੀ ਜਦੋਂ ਹੁਣ ਮੁਕਰਰ ਹੋ ਗਿਆ, ਸ਼ਹਾਦਤਾਂ ਦਾ ਟਾਈਮ ਸ਼ੁਰੂ ਹੋ ਗਿਆ, ਸਿੱਖਾਂ ਨੂੰ ਪਹਿਲਾਂ ਸ਼ਹਾਦਤਾਂ ਦਿੱਤੀਆਂ ਗਈਆਂ, ਫਿਰ ਟਾਈਮ ਮੁਕਰਰ ਹੋ ਗਿਆ ਕਿ ਗੁਰੂ ਸਾਹਿਬਾਨ ਨੂੰ ਇਸ ਦਿਨ ਜਿਹੜਾ ਆ ਅਸੀਂ ਸ਼ਰ੍ਹਾਂ ਦੇ ਮੁਤਾਬਕ ਉਹਨਾਂ ਨੂੰ ਬਣਦੀ ਸਜ਼ਾ ਦੇਣੀ ਹੈ। ਕਹਿੰਦੇ ਬਈ ਲੱਖੀ ਸ਼ਾਹ ਬੰਜਾਰਾ ਉਸ ਟਾਈਮ ਇੱਕ ਤਕੜਾ ਟਰਾਂਸਪੋਰਟਰ ਆਪਾਂ ਕਹਿ ਸਕਦੇ ਹਾਂ
ਉਸ ਸਮੇਂ ਦਾ,
ਉਸ ਸਮੇਂ ਦਾ ਤਕੜਾ ਟਰਾਂਸਪੋਰਟਰ ਜਿਹਨੇ ਬੜੀ ਸਕੀਮ ਦੇ ਨਾਲ ਉਹਨੂੰ ਟਾਈਮ ਮਿਲਿਆ, ਉਹਨੇ ਬੜੀ ਸਕੀਮ ਦੇ ਨਾਲ ਜਿੰਨੇ ਵੀ ਆਪਣੇ ਗੱਡੇ ਜਿਨ੍ਹਾਂ ਦੇ ਨਾਲ ਉਸ ਟਾਈਮ ਉਹ ਢੋਆ ਢਵਾਈ ਦਾ ਕੰਮ ਕਰਦਾ ਸੀ ਸਾਰੇ ਹੀ ਦਿੱਲੀ ਆਪਣੇ ਉੱਥੇ ਇਕੱਤਰ ਕੀਤੇ। ਜਦੋਂ ਗੁਰੂ ਸਾਹਿਬਾਨ ਦਾ ਧੜ ਜਿਹੜਾ ਹੈ ਜਦੋਂ ਹੀ ਵੱਖ ਕੀਤਾ ਗਿਆ ਧੜ ਸਰੀਰ ਨਾਲੋਂ, ਉਸ ਹੀ ਵਕਤ ਉਹ ਜਿਹੜਾ ਇੱਕ ਬੋਲਦ ਜਿਹੜੇ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਦੇ ਨਾਲ ਗੱਡਿਆਂ ਦੇ ਤੋਂ ਕੰਮ ਪਸ਼ੂ ਜਿਹੜੇ ਸਨ ਉਹਨਾਂ ਨੂੰ ਵੱਡੀ ਤਾਦਾਦ ਦੇ ਵਿੱਚ ਉਸ ਚੌਂਕ ਦੇ ਵਿੱਚ ਛੱਡਿਆ ਗਿਆ। ਭੱਜਦੜ ਮੱਚ ਗਈ ਹੈ। ਭੱਜਦੜ ਮੱਚਣ ਦੇ ਦੌਰਾਨ ਗੁਰੂ ਦੇ ਸਿੱਖਾਂ ਨੇ ਜੋ ਪਲੈਨਿੰਗ ਕੀਤੀ ਹੈ ਉਹਦੇ ਮੁਤਾਬਕ ਭਾਈ ਜੈਤਾ ਜੀ ਸੀਸ ਲੈ ਕੇ ਗਏ ਨੇ ਅਤੇ ਲੱਖੀ ਸ਼ਾਹ ਬੰਜਾਰਾ ਨੇ ਆਪ ਗੁਰੂ ਸਾਹਿਬਾਨ ਦਾ ਧੜ ਲਿਆ ਹੈ ਅਤੇ ਆਪਣੇ ਮਹਿਲ ਦੇ ਵਿੱਚ ਆਪਣੇ ਉਸ ਘਰ ਦੇ ਵਿੱਚ ਲਿਜਾ ਕੇ ਸੰਸਕਾਰ ਕਰ ਦਿੱਤਾ ਹੈ ਅਤੇ ਬਾਅਦ ਦੇ ਵਿੱਚ ਉਸ ਦੇ ਪਰਿਵਾਰ ਨੂੰ ਵੀ ਬਹੁਤ ਸ਼ੱਦਤ ਸਹਿਣੇ ਪਏ ਜਦੋਂ ਪਤਾ ਲੱਗਾ ਹਕੂਮਤ ਨੂੰ, ਪਰ ਉਹ ਲੱਖੀ ਸ਼ਾਹ ਬੰਜਾਰਾ ਡੋਲਿਆ ਨਹੀਂ ਕਿਉਂਕਿ ਇਹੋ ਜਿਹਾ ਚੈਪਟਰ ਜਿਹੜੇ ਆ ਮੋਤੀ ਮਹਿਰੇ ਦਾ ਜ਼ਿਕਰ ਆਉਂਦਾ ਹੈ ਅਤੇ ਨਾਲ ਫਿਰ ਟੋਡਰਮੱਲ ਦਾ ਵੀ ਆਉਂਦਾ ਹੈ ਅਤੇ ਨਾਲ ਮਲੇਰਕੋਟਲੇ ਵਾਲੇ ਨਵਾਬ ਦਾ ਵੀ ਆਉਣਾ ਹੈ। ਇਹ ਸਾਡੇ ਪਾਤਰ ਨੇ, ਇਹਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ। ਲੱਖ ਲਾਣਤਿਆਂ ਉਹਨਾਂ ਉਹਨਾਂ ਸਿੱਖਾਂ ਦੇ ਜਿਹੜੇ ਆ ਇਹ ਗੱਲ ਕਹਿੰਦੇ ਆ ਕਿ ਸਾਡੀ ਇਹਨਾਂ ਲੋਕਾਂ ਦੇ ਨਾਲ ਕੋਈ ਸਾਂਝ ਨਹੀਂ। ਸਾਂਝ ਹੈ, ਮੀਰੀ ਪੀਰੀ ਦੇ ਸਿਧਾਂਤ ਨੂੰ ਜਦੋਂ ਦੇਖਾਂਗੇ, ਪੰਜਵੇਂ ਪਾਤਸ਼ਾਹ ਨੇ ਕਹਿੰਦੇ ਦਰਬਾਰ ਦੀ ਨੀਂਹ ਰਖਾਈ ਹੈ ਸਾਈ ਮੀਆਂ ਮੀਰ ਤੋਂ, ਪਰ ਉਹ ਸ਼ਖਸ ਕਿੱਦਾਂ ਦੇ ਸਨ। ਦਸਵੇਂ ਪਾਤਸ਼ਾਹ ਜਦੋਂ ਗੜੀ ਚਮਕੌਰ ਤੋਂ ਜਾਂਦੇ ਨੇ ਤੇ ਕਹਿੰਦੇ ਕੌਣ ਸਨ, ਗਨੀ ਖਾਂ ਤੇ ਨਵੀ ਖਾਂ ਕੌਣ ਸਨ ਜਿਹੜੇ ਅੱਜ ਉਹਨਾਂ ਲੋਕਾਂ ਨੂੰ ਮਾੜਾ, ਹਾਂ ਮਾੜੇ ਸਾਡੇ ਚ ਬਹੁਤ ਨੇ, ਜਿਵੇਂ ਰਣਜੀਤ ਬਾਬੇ ਦੇ ਗੀਤ ਦੇ ਵਿੱਚ ਹੈਗਾ, ਅਸੀਂ ਤਾਂ ਭੂਆ ਦੀਆਂ ਧੀਆਂ ਆਪਣੀਆਂ ਭੈਣਾਂ ਦੇ ਨਾਲ ਵਿਆਹ ਕਰਵਾ ਕੇ ਬਾਹਰ ਨੂੰ ਜਹਾਜ਼ ਚਾੜਤੀਆਂ, ਅਸੀਂ ਕਮੀਨੇ ਨਹੀਂ। ਇੱਕ ਐਗਜ਼ੈਂਪਲ ਦਿੱਤੀ ਤੁਹਾਨੂੰ ਛੋਟੀ ਜਿਹੀ, ਸਾਡੇ ਚ ਗਿਰਾਵਟ ਕਿੱਥੇ ਤੱਕ ਆਈ ਹੈ। ਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ। ਉਹਨਾਂ ਤੋਂ ਪਹਿਲਾਂ ਜਿਹੜੇ ਸਿੱਖ ਸਨ ਉਹਨਾਂ ਨੂੰ ਪਰਖਿਆ ਗਿਆ ਹੈ ਕਿ ਦੇਖਦੇ ਹਾਂ ਭਾਈ ਗੁਰੂ ਕਿੰਨਾ ਗੁਰੂ ਵਾਲੂ ਤਾਂ ਫਿਰ ਹੁੰਦੇ ਆ, ਪਹਿਲਾਂ ਸਿੱਖਾਂ ਨੂੰ ਦੇਖਦੇ ਹਾਂ ਕਿੰਨੇ ਕੁ ਪ੍ਰਪੱਕ ਨੇ। ਜਦੋਂ ਇੱਕ ਦੀ ਖੱਲ ਲਾਈ ਜਾਂ ਇੱਕ ਨੂੰ ਅਸੀਂ ਬਲ ਦੀ ਅੱਗ ਦੇ ਥੱਲੇ ਦਿੱਤਾ ਜਾਂ ਰੂਮ ਦੇ ਵਿੱਚ ਲਪੇਟਿਆ, ਫਿਰ ਪਤਾ ਲੱਗੂਗਾ ਕਿ ਇਹਨਾਂ ਦਾ ਗੁਰੂ ਕਿੰਨਾ ਕੁ ਤਕੜਾ। ਜਦੋਂ ਸਾਹਮਣੇ ਤਸੀਹੇ ਦਿੱਤੇ ਸਿੱਖ, ਪਰ ਗੁਰੂ ਵੀ ਨਹੀਂ ਡੋਲਿਆ ਤਾਂ ਸਿੱਖ ਵੀ ਨਹੀਂ ਡੋਲਿਆ। ਇਹਨੂੰ ਕਹਿੰਦੇ ਪ੍ਰਪੱਕਤਾ, ਇਹਨੂੰ ਕਹਿੰਦੇ ਆ ਜਿਹਨੂੰ ਅੱਜ ਦੇ ਨਾ ਕਈ ਵਿਦਵਾਨ ਇਸ ਚੀਜ਼ਾਂ ਨੂੰ ਬਹੁਤ ਕੰਡੈਮ ਵੱਖਰੇ ਤਰੀਕੇ ਨਾਲ ਕਰਦੇ ਆ। ਕਈ ਕੁਝ ਬਹੁਤ ਕੁਝ ਕਹਿਣਗੇ, ਜਿਵੇਂ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਕਈ ਦੂਸ਼ਣਬਾਜ਼ੀਆਂ ਕੀਤੀਆਂ, ਬਹੁਤ ਕੁਝ ਕਰਨਗੇ। ਤੁਹਾਡੇ ਤੋਂ ਤੁਹਾਡਾ ਗੁਰੂ ਖੋਇਆ ਜਾ ਰਿਹਾ, ਤੁਹਾਡੇ ਤੋਂ ਤੁਹਾਡਾ ਜਰਨੈਲ ਖੋਇਆ ਜਾ ਰਿਹਾ, ਤੁਹਾਡੇ ਤੋਂ ਤੁਹਾਡੇ ਉਹ ਅਪਾਸ਼ਕ ਖੋਏ ਜਾ ਰਹੇ ਆ ਜਿਨ੍ਹਾਂ ਨੇ ਤੁਹਾਡੇ ਧਰਮ ਦੇ ਵਿੱਚ ਨਿਸ਼ਚਾ ਰੱਖ ਕੇ ਸ਼ਹਾਦਤਾਂ ਦਿੱਤੀਆਂ ਤੇ ਅਸੀਂ ਸੁੱਤੇ ਪਏ।
ਹਾਂਜੀ ਹਾਂਜੀ ਬਿਲਕੁਲ ਜੀ, ਇਹ ਜਿਹੜਾ ਵਰਤਾਰਾ ਆ ਇਹ ਇੱਦਾਂ ਹੀ ਚੱਲਦਾ ਰਿਹਾ ਤਕਰੀਬਨ।
ਹਾਂਜੀ,
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇਸ ਗੱਲ ਦਾ
ਜਾਣਾ ਵੀ ਹੋਣਾ।
ਹਾਂਜੀ ਮੈਂ, ਹਾਂਜੀ ਠੀਕ ਹੈ ਜੀ,
ਫਤਿਹ ਬੁਲਾ ਦਿਓ
ਹਾਂਜੀ ਸਾਰੇ ਸਰੋਤਿਆਂ ਨੂੰ ਜੀ, ਮਾਫੀ ਚਾਹੁੰਦੇ ਹਾਂਜੀ, ਮਾਫੀ ਚਾਹੁੰਦੇ ਜੀ, ਥੋੜਾ ਬੱਚਿਆਂ ਨੂੰ ਪਿਕ ਕਰਨਾ ਜੀ, ਇਸ ਕਰਕੇ ਇਹ ਜਾਣਾ
ਪੈ ਰਿਹਾ, ਇਹ ਦੱਸਣਾ ਜ਼ਰੂਰੀ ਹੈ ਵੀ ਅਸੀਂ ਵੀ ਪਰਿਵਾਰਾਂ ਵਾਲੇ।
ਹਾਂਜੀ ਹਾਂਜੀ ਹਾਂਜੀ, ਵਿੱਚੋਂ ਟਾਈਮ ਕੱਢ ਕੇ ਆਇਆ ਸੀਗਾ ਜੀ, ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ। ਵਾਹਿਗੁਰੂ ਜੀ। ਹਾਂਜੀ ਲਓ ਜੀ, ਹੁਣ ਮੈਂ ਰਹਿ ਗਿਆ ਇਕੱਲਾ, ਭਾਈ ਮੇਰਾ ਸਾਥ ਦਿਓ ਡਟ ਕੇ, ਠੀਕ ਹੈ, ਕਿਉਂਕਿ ਕਹਿੰਦੇ ਹੁੰਦੇ ਵੀ ਸ਼ਾਇਦ ਕਈ ਸ਼ਬਦਾਂ ਦੀ ਹੇਰ ਫੇਰ ਮੇਰੇ ਤੋਂ ਹੋ ਗਈ, ਤਾਂ ਭਾਈ ਮੈਨੂੰ ਦੇ ਦਿਓ ਮਾਫੀ, ਠੀਕ ਹੈ। ਬਾਕੀ ਗੁਰੂ ਭਰਾ ਕਰੇ, ਆਪਾਂ ਇਤਿਹਾਸ ਤੇ ਇੱਦਾਂ ਚਾਨਣ ਪਾਉਂਦੇ ਜਾਣਾ। ਵੀਰ ਸਾਹਿਬ ਸਿੰਘ ਜੀ ਹੁਣੀ ਸਟੂਡੀਓ ਤੋਂ ਮੇਰੇ ਨਾਲ ਅਲਵਿਦਾ ਕਹਿ ਗਏ ਨੇ, ਕਿਉਂਕਿ ਉਹ ਅੱਜ ਬੱਚਿਆਂ ਨੂੰ ਉਹਨਾਂ ਨੇ ਪੈਕ ਕਰਨਾ ਸੀ, ਛੱਡੇ ਹੋਏ ਸਨ ਜੀ। ਸੋ ਸਾਡੇ ਵਿੱਚ ਅਨੈਤਿਕਤਾ ਬਹੁਤ ਵੱਧ ਗਈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਹਾਂਜੀ ਹਰਜੀਤ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਉਹੀ ਗੱਲ ਹੈ ਭਾਈ, ਸਾਡੇ ਤੋਂ ਸਾਡਾ ਗੁਰੂ ਖਾਇਆ ਜਾ ਰਿਹਾ। ਅਮਰਜੀਤ ਭਾਜੀ ਜਰਾ ਕੇ ਧਿਆਨ ਨਾਲ ਸੁਣਿਓ, ਜਿਵੇਂ ਤੁਸੀਂ ਇਹ ਸਾਨੂੰ ਸਵਾਲ ਕੀਤਾ ਸੀ ਵੀ ਅਗਲੇ ਤਾਂ ਗੁਰੂ ਮੰਨਦੇ, ਕਹਿੰਦੇ ਨੀ ਵੀ ਉਹ ਤਾਂ ਸਾਡਾ ਆ ਨਾ, ਸਾਡੇ ਤੋਂ ਸਾਡਾ ਗੁਰੂ ਖੋਇਆ ਜਾ ਰਿਹਾ, ਸਾਡੇ ਤੋਂ ਸਾਡੇ ਸ਼ਹੀਦ ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਭਾਈ ਮਤੀ ਦਾਸ ਜੀ, ਤੇ ਲੱਖੀ ਸ਼ਾਹ ਬਰਜਾਰਾ, ਭਾਈ ਜੈਤਾ ਜੀ, ਤੇ ਇਹ ਸਾਰੇ ਜਾਣੀ ਕਿ ਜਿਹੜੇ ਇਹਨਾਂ ਤੇ ਕਦੀ ਕਿਸੇ ਨੇ ਕਮੈਂਟ ਨਹੀਂ ਕੀਤੇ। ਫੜਦੇ ਕਿਹਨੂੰ ਆ? ਟੀਸੀ ਵਾਲੇ ਵੇਰ ਨੂੰ ਫੜਦੇ ਆ ਕਿ ਇਹਨੂੰ ਫੜ ਲਓ, ਥੱਲੜੇ ਆਪੇ ਹੀ ਨਾਲ ਤੁਰ ਪਾਣੇ ਆ। ਕਿੱਡੀ ਚਲਾਕੀ ਕਰਦੇ, ਕਿੱਡੀਆਂ ਚਲਾਕੀਆਂ ਦੇਖੋ ਤੁਸੀਂ, ਸਮਝੋ ਤਾਂ ਸਹੀ ਕਿੱਡੀਆਂ ਚਲਾਕੀਆਂ ਕਰਦੇ ਆ, ਹੈ ਨਾ। ਪਰ ਇੱਦਾਂ ਨਹੀਂ ਹੋ ਸਕਦਾ। ਤੇ ਜਿਹੜੇ ਲੋਕ ਕਹਿੰਦੇ ਆ ਵੀ ਸਾਨੂੰ ਸ਼ਹਾਦਤਾਂ ਨੇ ਦਿੱਤਾ ਕੀ ਆ, ਮੈਂ ਉਹਨਾਂ ਨੂੰ ਇੱਕ ਜਿਹੜਾ ਇਤਿਹਾਸ ਦੇ ਵਿੱਚੋਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ। ਭਾਈ ਸਿੱਖੋ, ਨੌਵੇਂ ਪਾਤਸ਼ਾਹ ਨੇ, ਮੈਂ ਥੋੜ੍ਹਾ ਜਿਹਾ ਪਿਛੋਕੜ ਵੱਲ ਚੱਲ ਜਾਵਾਂ, ਪਿਛੋਕੜ 'ਤੇ ਚੱਲਦੇ ਆਪਾਂ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਮੀਰੀ ਅਤੇ ਪੀਰੀ ਮਿਲਦੀਆਂ ਨੇ, ਅਕਾਲ ਤਖ਼ਤ ਮਿਲਦਾ ਹੈ, ਗੁਰੂ ਦੇ ਸਿੱਖ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਚੜ੍ਹਦੇ ਨੇ, ਜੰਗਲਾਂ ਬੇਲਿਆਂ ਦੇ ਵਿੱਚ ਸ਼ਿਕਾਰ ਖੇਡਦੇ ਨੇ। ਪਹਿਲੀ ਲੜਾਈ ਸਿੱਖਾਂ ਦੀ ਬਾਜ ਤੋਂ ਹੁੰਦੀ ਹੈ। ਅੱਗੇ ਚੱਲਦੇ ਹਾਂ, ਨੌਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ ਦਾ ਟਾਈਮ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਅਤੇ ਆਨੰਦਪੁਰੀ ਦੇ ਵਿੱਚ ਰਣਜੀਤ ਨਗਾਰੇ 'ਤੇ ਚੋਟਾਂ ਲੱਗਦੀਆਂ ਨੇ ਅਤੇ ਨੀਂਦ ਹਰਾਮ ਹੋ ਜਾਂਦੀ ਹੈ ਮੁਗਲ ਹਕੂਮਤ ਦੀ। ਸਮਾਂ ਆਉਂਦਾ ਹੈ 1699 ਦਾ, ਉੱਥੇ ਖਾਲਸੇ ਦੀ ਸਾਜਨਾ ਹੁੰਦੀ ਹੈ, ਖਾਲਸਾ ਪ੍ਰਗਟ ਕੀਤਾ ਗਿਆ, ਖਾਲਸਾ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ, ਆਪਾਂ ਸਾਰੇ ਸਮਝਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਜੋ ਕੁਝ ਹੋਇਆ ਆਪਾਂ ਨੂੰ ਪਤਾ ਇਤਿਹਾਸ ਦਾ। ਹੁਣ ਇਹ ਨਹੀਂ ਕਹਿ ਸਕਦੇ ਦਸਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਗੁਰਤਾ ਗੱਦੀ, ਗੁਰੂ ਗ੍ਰੰਥ ਸਾਹਿਬ, ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਅਤੇ ਗੁਰੂ ਦੇ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ। ਉਹ ਭਾਈ ਸਿੱਖੋ, ਉਹਦੇ ਵਿੱਚੋਂ ਖਾਲਸਾ ਰਾਜ ਮਿਲਦਾ ਹੈ। ਅਸੀਂ ਖੱਟਿਆ ਬਹੁਤ ਕੁਛ, ਇਹ ਗੱਲ ਵੱਖਰੀ ਹੈ, 250-300 ਵਰ੍ਹੇ ਦਾ ਸਮਾਂ ਸਾਨੂੰ ਲੱਗ ਗਿਆ ਉਸ ਪੈਂਡਾ ਤੈਅ ਕਰਨ ਨੂੰ, ਪਰ ਆਪਣੇ ਇਤਿਹਾਸ ਤੋਂ ਨਾ ਵਾਕਫ ਉਹ ਲੋਕ ਜਦੋਂ ਇਹੋ ਜਿਹੀਆਂ ਹਰਕਤਾਂ, ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਇਤਿਹਾਸ ਦੀ, ਜਿਨ੍ਹਾਂ ਨੇ ਊੜਾ ਜਿਹੜਾ ਪੜ੍ਹਿਆ ਨਹੀਂ ਹੁੰਦਾ, ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਤੋਂ ਫਿਰ ਅਫਸੋਸ ਨਾਲ ਇਹ ਕਹਿਣਾ ਪੈਂਦਾ, ਉਹ ਭਾਈ ਤੂੰ ਤਾਂ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਨੂੰ ਲੱਜ ਲਾਉਣ ਡਿਆ, ਜਾ ਇਤਿਹਾਸ ਪੜ੍ਹ ਆਪਣਾ, ਜਾ ਗੁਰ ਇਤਿਹਾਸ ਨਾਲ ਜੁੜ, ਸਿੱਖ ਇਤਿਹਾਸ ਨਾਲ ਜੁੜ, ਗੁਰੂ ਗ੍ਰੰਥ ਸਾਹਿਬ ਨਾਲ ਜੁੜ, ਬਾਣੀ ਨੂੰ ਪੜ੍ਹ, ਨਿੱਤ ਨਿਮੀ ਬਣ, ਫਿਰ ਪਤਾ ਲੱਗੂਗਾ ਕਿਹੜੇ ਪਾਪਿਕ ਦੀ ਹੈ, ਫਿਰ ਪਤਾ ਲੱਗੂਗਾ ਇਹ ਦਰ ਜਿਹੜਾ ਹੈ ਇਹ ਕਿੱਦਾਂ ਕਬੂਲ ਹੁੰਦਾ ਇੱਥੇ। ਪਰ ਅਸੀਂ ਇਸ ਚੀਜ਼ ਤੋਂ ਮੁਨਕਰ ਹੋ ਰਹੇ ਹਾਂ। ਅਸੀਂ ਕੀ ਕਰਦੇ ਹਾਂ? ਅਸੀਂ ਪੁਰਬ ਵੀ ਮਨਾਈ ਜਾਂਦੇ ਗੁਰੂ ਸਾਹਿਬਾਨਾਂ ਦੇ, ਕੰਸੈਪਟ ਕੀ ਹੁੰਦਾ ਹੈ? ਕੰਸੈਪਟ ਤੋਂ ਟੋਟਲੀ ਦੂਜੇ ਰਸਤੇ ਜਾ ਕੇ ਅਸੀਂ ਪ੍ਰਚਾਰ ਕਰਨਾ ਸ਼ੁਰੂ ਕਰਦੇ ਹਾਂ। ਕਿਉਂ ਬਈ? ਕਿਉਂ ਧੋਖਾ ਕਰਦੇ ਹੋ ਗੁਰੂ ਨਾਲ? ਗੁਰੂ ਨੇ ਕੀ ਕਿਹਾ ਸੀ? ਗੁਰੂ ਨੇ ਕੀ ਕੰਸੈਪਟ ਦਿੱਤਾ ਸੀ? ਕਿਉਂ ਭੁੱਲਦੇ ਫਿਰਦੇ ਹਾਂ? ਕਿਉਂ ਨੱਚਦੇ ਫਿਰਦੇ ਹਾਂ ਬਾਂਦਰ ਨੂੰ ਜਿਵੇਂ ਮਦਾਰੀ ਨਚਾਉਂਦਾ ਹੈ? ਕਿਉਂ ਨੱਚਦੇ ਹੋ ਡਬਰੀ ਦੇ ਉੱਤੇ? ਤੁਹਾਨੂੰ ਆਪਣੇ ਪੁਰਖਿਆਂ ਦੇ ਕੀਤੀਆਂ ਕੁਰਬਾਨੀਆਂ 'ਤੇ ਭਰੋਸਾ 'ਤੇ ਯਕੀਨ ਨਹੀਂ ਗਾ? ਤੁਹਾਨੂੰ ਆਪਣੇ ਵਿਰਸੇ ਦੇ ਉੱਤੇ ਮਾਣ ਤੇ ਫਕਰ ਨਹੀਂ ਹੈਗਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਨਹੀਂ ਗਾ, ਸਾਰਾ ਕੁਛ ਤੁਹਾਡੇ ਸਾਹਮਣੇ ਪਿਆ। ਜਿਵੇਂ ਆਪਾਂ ਜਿਹੜਾ ਗੀਤ ਲਾਇਆ ਸੀ ਸ਼ੁਰੂਆਤੀ ਦੌਰ ਦੇ ਵਿੱਚ, ਉਹਦੇ ਵਿੱਚ ਇੱਕ ਬੜੀ ਜਿਹੜੀ ਵੱਡੀ ਗੱਲ ਆਈ ਸੀਗੀ ਵੀ ਉਹ ਕੀ ਹਰੀ ਸਿੰਘ ਨਲੂਆ ਨੂੰ ਜਨਮ ਦਊਗੀ ਜਿਹੜੀ ਸਾਧਾਂ ਦੇ ਪੈਰਾਂ 'ਚ ਜਾ ਕੇ ਬਹਿੰਦੀ ਹੈ। ਗੱਲ ਬਿਲਕੁਲ ਸੱਚ ਹੈ। ਹੁਣ ਕਈਆਂ ਨੂੰ ਇਹ ਗੱਲਾਂ ਚੁੱਭਣੀਆਂ ਅਤੇ ਫਿਰ ਕਈਆਂ ਨੇ ਰਣਜੀਤ ਬਾਬੇ 'ਤੇ ਜਾਂ ਹੋਰ ਜਿਹੜੇ ਰਾਈਟਰ ਆ ਉਹਨਾਂ 'ਤੇ ਵਿਚਾਰਿਆਂ 'ਤੇ ਹੋ ਸਕਦਾ ਐੱਫ ਆਰ ਆਈ ਦਰਜ ਵੀ ਕਰਾ ਦੇਣ। ਹਾਂਜੀ ਹਾਂਜੀ, ਜਿਵੇਂ ਰੈੱਡ ਕਰੋਸ ਦੀ ਨੀ ਪਾਈ ਪਰ ਘਨੱਈਆ ਜੀ ਨੇ, ਹਾਂਜੀ ਭਾਅ ਜੀ ਇਹ ਤਾਂ ਗੱਲ ਹੈ, ਪਰ ਗੱਲ ਇਹ ਹੈ ਭਾਈ ਮੂਮੈਂਟਸ ਜਿਹੜੀਆਂ ਨਾ ਅਸੀਂ ਪ੍ਰਚਾਰ ਹੀ ਨਹੀਂ ਸਕੇ ਕਿਉਂਕਿ ਸਾਡਾ ਲੜਾਈਆਂ ਨੇ ਖਹਿੜਾ ਹੀ ਨਹੀਂ ਛੱਡਿਆ, ਅਸੀਂ ਤਾਂ ਰੁਲਦੇ ਹੀ ਰਹੇ, ਇਤਿਹਾਸ ਸਿਰਜਦੇ ਰਹੇ, ਇਤਿਹਾਸ ਨੂੰ ਸਾਂਭ ਹੀ ਨਹੀਂ ਸਕੇ। ਜਿਹੜਾ ਹੁਣ ਆ ਚੈਰਿਟੀ ਦੀ ਗੱਲ ਕਰਦੇ ਹਾਂ ਆਪਾਂ, ਅਕਸਰ ਸਿਧਾਂਤ ਦੀ ਗੱਲ ਹੈ ਨਾ, ਗੁਰੂ ਸਾਹਿਬਾਨ ਨੇ ਦਸਵੰਧ ਦੇ ਰੂਪ ਦੇ ਵਿੱਚ ਸਿੱਖਾਂ ਦੀ ਝੋਲੀ 'ਚ ਵਿੱਚ ਚੈਰਿਟੀ ਪਾਈ ਵੀ ਭਲਾ ਕਰਨਾ ਹੈ, ਨਾਲ ਸੰਬੋਧਨ ਹੋ ਕੇ ਕਿਹਾ ਕੀ ਸੀ, ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ, ਇਹੀ ਕਿਹਾ ਸੀ ਨਾ। ਅਸੀਂ ਕੀ ਕਰਦੇ ਹਾਂ, ਅਸੀਂ ਅਗਲੇ ਦਾ ਗਲਾ ਘੁੱਟਦੇ, ਇੱਥੋਂ ਜੇ ਸਾਡੇ ਨਾਲ ਕੋਈ ਲੱਗ ਤਾਂ ਜਾਵੇ ਦਿਹਾੜੀ 'ਤੇ ਉਹਦਾ ਧੂੰਆਂ ਕੱਢ ਛੱਡਦੇ, ਅਸੀਂ ਅਗਲੇ ਨੂੰ ਦੂਜਿਆਂ ਦਾ ਉੱਠਣ ਜੋਗਾ ਨਹੀਂ ਛੱਡਦੇ। ਅਸਲੀਅਤ ਆ ਇਹ, ਦੇਣਾ ਕੀ ਹੁੰਦਾ ਫਿਰ, ਅਸੀਂ ਕੀ ਕਰਦੇ ਹਾਂ। ਚੈਰਿਟੀ ਦੀ ਜਿਹੜੀ ਦਸਵੰਧ ਦੀ ਗੱਲ ਹੈ, ਕਿੰਨਾ ਕਈ ਦਸਵੰਧ ਕੱਢਦੇ ਹਾਂ, ਅਤੇ ਜਿਹੜਾ ਬੰਦਾ ਕਿਰਤੀ ਨਹੀਂ ਹੋ ਸਕਦਾ ਉਹ ਧਰਮ ਨੂੰ ਕਿੱਦਾਂ ਧਰਮੀ ਕਿੱਦਾਂ ਹੋ ਕੇ ਜੀਊਗਾ। ਮੈਂ ਇੱਥੇ ਵੀ ਨਿਊਜ਼ੀਲੈਂਡ ਦੇ ਵਿੱਚ 20 ਸਾਲ ਤੋਂ ਮੈਨੂੰ ਇਹੋ ਜਿਹੇ ਬੰਦੇ ਮਿਲੇ ਜਿਹੜੇ ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਕੋਈ ਗਿਆਨ ਨਹੀਂ, ਕੁਝ ਨਹੀਂ ਪਤਾ ਉਹਨਾਂ ਨੂੰ, ਪਰ ਉਹ ਕਿਰਤੀ ਆ, ਸੋਸ਼ਲ ਵਰਕਰ ਆ, ਆਪਣੀ ਜੇਬ 'ਚੋਂ ਪੈਸਾ ਖਰਚ ਖਰਚ ਕੇ ਲੋਕਾਂ ਦੇ ਭਲੇ ਦੀਆਂ ਗੱਲਾਂ ਭਲੇ ਲਈ ਉਹਨਾਂ ਦੇ ਭਲੇ ਲਈ ਪ੍ਰਚਾਰ ਕਰਦੇ ਆ, ਅਤੇ ਸਾਡੇ ਨਾਲੋਂ ਤਾਂ ਫਿਰ ਉਹੀ ਚੰਗੇ ਹੋ ਗਏ। ਅਸੀਂ ਕੀ ਕਰਦੇ ਹਾਂ, ਉਹਨਾਂ ਵੱਲੋਂ ਚਲਾਈਆਂ ਹੋਈਆਂ ਸੰਸਦਾਂ ਦੇ ਵਿੱਚੋਂ ਪੁੱਠੇ ਸਿੱਧੇ ਤਰੀਕਿਆਂ ਨਾਲ ਅਪਲਾਈ ਕਰ ਕਰਕੇ ਗ੍ਰਾਂਟਾਂ ਲੈ ਲੈ ਕੇ ਅਸੀਂ ਗੁਰਦੁਆਰਿਆਂ ਦੇ ਵਿੱਚ ਉਹਦਾ ਮਿਸਯੂਜ਼ ਕਰ ਰਹੇ ਹਾਂ। ਜਿਵੇਂ ਪਿਛਲੇ ਹਫ਼ਤੇ ਤੁਹਾਡੇ ਨਾਲ ਦੱਸ ਕੇ ਗਿਆ ਸਾਂ, 2 ਕੁ ਹਫ਼ਤੇ ਦੀ 3 ਕੁ ਹਫ਼ਤੇ ਦੀ ਪਹਿਲਾਂ ਦੀ ਗੱਲ ਹੈ, ਇਹ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਵੀ ਰੁਝਾਨ ਬਹੁਤ ਚੱਲਦਾ ਅੱਜ ਕੱਲ੍ਹ, ਮੋਸਟਲੀ ਜਿਹੜੇ ਮੈਂ ਗੱਲ ਕਰਾਂਗਾ ਧਾਰਮਿਕ ਜਿਹੜੇ ਅਦਾਰੇ ਸਾਡੇ ਉਹਨਾਂ ਦੀ, ਮੈਨੂੰ ਦੂਜਿਆਂ ਨਾਲ ਕੋਈ ਲੈਣ ਦੇਣ ਨਹੀਂ, ਕਲੱਬਾਂ ਜੋ ਮਰਜ਼ੀ ਕਰਦੀਆਂ ਫਿਰ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ, ਉਹ ਹਾਂ ਠੀਕ ਹੈ ਉਹ ਸਾਡੇ ਸਮਾਜ ਦਾ ਹਿੱਸਾ ਆ, ਪਰ ਉਹ ਧਰਮੀ ਤੌਰ 'ਤੇ ਨਹੀਂ, ਧਰਮੀ ਉਹਨਾਂ 'ਚ ਹੋਣਗੇ ਉਹ ਗੱਲ ਵੱਖਰੀ ਹੈ, ਪਰ ਉਹ ਧਰਮੀ ਤੌਰ 'ਤੇ ਸੰਸਥਾ ਨਹੀਂ ਹੈਗੀ, ਉਹ ਇੱਕ ਸਿੱਖਾਂ ਦੀ ਨੁਮਾਇੰਦਗੀ ਕਰਦੀ ਨਹੀਂ, ਉਹ ਦੋ ਚੋਂ ਬੰਦਿਆਂ ਦੀ ਹੋ ਸਕਦੀ ਹੈ, ਨਿੱਜੀ ਹੋ ਸਕਦੀ ਹੈ ਦੋ ਚੋਂ ਬੰਦਿਆਂ ਦੀ, ਵੀ ਉਹ ਖਿਡਾਰੀਆਂ ਨੂੰ ਸੱਦਦੇ ਆ, ਗੇਮ ਨੂੰ ਪ੍ਰਮੋਟ ਕਰਨ ਦੇ ਲਈ ਮੇਲਾ ਕਰਾਉਂਦੇ ਆ, ਉਹ ਗ੍ਰਾਂਟਸ ਵਗੈਰਾ ਲੈਂਦੇ ਆ, ਉਹ ਇੱਕ ਵੱਖਰਾ ਚੈਪਟਰ ਆ, ਪਰ ਜਿਹੜੇ ਧਾਰਮਿਕ ਅਦਾਰੇ ਆ ਉਹ ਕੀ ਕਰਦੇ ਆ, ਉਹ ਫੰਡ ਕਿੱਥੋਂ ਆਉਂਦੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਚੈਰਿਟੀ ਪੱਬ ਦੀਆਂ ਚੈਰਿਟੀਆਂ ਜਿਹੜੀਆਂ ਸ਼ਰਾਬ ਦੀਆਂ ਜਾਂ ਜੂਹੇ ਦੀਆਂ ਮਸ਼ੀਨਾਂ, ਸ਼ਰਾਬ ਦਾ ਧੰਦਾ ਉੱਥੋਂ ਆਉਂਦਾ, ਠੀਕ ਹੈ ਜੀ, ਅਤੇ ਉਹਦੇ ਵਿੱਚੋਂ ਇਹ ਐਡੇ ਸਾਡੇ ਹਰਾਮਖੋਰ ਬੰਦੇ ਆ ਨਾ, ਇਹਨੀ ਬੰਦੇ ਸੈੱਟ ਕੀਤਾ 20% ਤੋਂ ਤੁਰਿਆ ਸੀ ਕੰਮ, ਫਿਰ ਨਹੀਂ 17% ਤੋਂ ਤੁਰਿਆ, ਫਿਰ 20%, ਹੁਣ 25%, ਅੱਜ ਕੱਲ੍ਹ 30% ਚੱਲਦਾ ਵੀ ਜੇ ਤੁਸੀਂ ਗ੍ਰਾਂਟ ਅਪਰੂਵ ਕਰਾਉਣੀ ਆ 30% ਤੁਹਾਨੂੰ ਸਾਨੂੰ ਦੇਣਾ ਪਊਗਾ, ਫਿਰ ਅਸੀਂ ਤੁਹਾਡੀ ਜਿਹੜੀ ਐਪਲੀਕੇਸ਼ਨ ਅਪਰੂਵ ਕਰਾਵਾਂਗੇ, ਅਤੇ ਹੁੰਦਾ ਸਾਰਾ ਕਾਲਾ, ਇਹ ਕਾਲਾ ਕੰਮ ਗੁਰਦੁਆਰਿਆਂ ਧਾਰਮਿਕ ਸੰਸਥਾਵਾਂ ਦੇ ਰਾਹੀਂ। ਜਦੋਂ ਤੁਸੀਂ ਉਹਨਾਂ ਦੇ ਬਜਟ ਦੀ ਗੱਲ ਕਰੋਗੇ ਮਿਲੀਅਨ ਡਾਲਰਾਂ ਦੀ ਗੱਲ ਕਰਦੇ ਆ, ਪਰ ਜਦੋਂ ਤੁਸੀਂ ਲੇਖਾ ਜੋਖਾ ਕਰਨ ਦੀ ਗੱਲ ਕਰੋਗੇ, ਜਦੋਂ ਤੁਸੀਂ ਆਈ ਗ੍ਰਾਂਟ ਦੀ ਗੱਲ ਕਰੋਗੇ, ਅਤੇ ਉੱਧਰ ਕੌਂਸਲ ਦੇ ਵਿੱਚ ਉਸ ਪ੍ਰੋਪਰਟੀ ਦੀ ਵੈਲੂਏਸ਼ਨ ਦੇਖੋਗੇ, ਅੱਧੋ ਅੱਧੀ ਦਾ ਫਰਕ ਹੁੰਦਾ, ਵਧਣੀ ਚਾਹੀਦੀ ਆ ਜੇ ਉੱਤੇ ਸਪੈਂਡਿੰਗ ਪੂਰੀ ਹੋਈ ਆ, ਜੇ ਮੈਂ ਗਲਤ ਹਾਂ ਤਾਂ ਮੈਨੂੰ ਦੱਸ ਦਿਓ। ਜਿਹੜੀ ਆਪਣੇ ਵੀਰ ਅਮਰਜੀਤ ਸਿੰਘ ਹੋਣਾ ਨੇ ਗੱਲ ਕਰੀ ਸੀ ਵੀ ਚੈਰਿਟੀ ਜਿਹੜੀ ਰੈੱਡ ਕਰੋਸ ਦੀ ਗੱਲ ਜਾਂ ਚੈਰਿਟੀ ਦੀ ਗੱਲ, ਸੋ ਆਹ ਤਾਂ ਕੰਮ ਹੋ ਰਿਹਾ ਜੀ, ਹੁਣ ਕਿੱਥੇ ਜਾਣ ਦੇਵਾਂਗੇ ਰੱਬ ਨੂੰ, ਫਿਰ ਅਸੀਂ ਕੰਮ ਧੰਦਾ ਵੀ ਕੋਈ ਨਹੀਂ ਕਰਦੇ, ਫਿਰ ਸਾਡੇ ਰਹਿਣ ਬਹਿਣ ਸਹਿਣ ਖਾਣਾ ਪੀਣਾ ਪੂਰਾ ਆਲੀਸ਼ਾਨ, ਗੱਡੀਆਂ ਵਧੀਆ, ਕੱਪੜਾ ਵਧੀਆ, ਮੈਚਿੰਗ ਵਧੀਆ, ਬੁੜੀਆਂ ਵਾਂਗੂ ਕੁੜਤੇ ਪਜਾਮੇ ਵੀ ਆਪਣੇ ਰੰਗ ਦੇ ਨਾਲ ਐਨ ਮੈਚ ਕਰ ਕਰਕੇ ਪਾਉਣਗੇ। ਫਿਰ ਇਹ ਕੀ ਕੀ ਚੱਲਦਾ ਪਿਆ, ਸੋਚਣਾ ਸਮਝਣਾ ਪੈਣਾ ਸਮਾਜ ਨੂੰ ਕਿਉਂ ਗੰਦਲਾ ਕਰਦੇ ਆ। ਗੁਰੂ ਨੇ ਜਿਹੜਾ ਕੰਸੈਪਟ ਦਿੱਤਾ ਸੀ ਉਹਨੂੰ ਉਹਦੇ ਉੱਤੇ ਅਸੀਂ ਕਿਉਂ ਨਹੀਂ ਖਰੇ ਉਤਰਦੇ। ਸਾਰਾ ਕੁਝ ਆਪਣੇ ਆਪ 'ਚ ਪਿਆ, ਸਾਰਾ ਕੁਝ ਤੁਹਾਨੂੰ ਸਾਡੇ ਸਾਡੇ ਸਾਹਮਣੇ ਹੈ, ਕਿਉਂ ਇਹ ਤੋਂ ਬਾਗੀ ਹੋਏ ਫਿਰਦੇ ਅਸੀਂ? ਕਿਉਂ ਨਹੀਂ ਅਸੀਂ ਸਵਾਲ ਜਵਾਬ ਕਰ ਸਕਦੇ? ਕਿਉਂ ਨਹੀਂ ਅਸੀਂ ਕਹਿ ਸਕਦੇ ਵੀ ਗੁਰੂ ਦਾ ਇਹ ਕੰਸੈਪਟ ਨਹੀਂ ਹੈਗਾ, ਗੁਰੂ ਦਾ ਕੰਸੈਪਟ ਹੈ ਦਸਵੰਧ। ਕੀ ਸੰਗਤ ਦਸਵੰਧ ਦੇਣਾ ਬੰਦ ਕਰ ਗਈ ਹੈ? ਨਹੀਂ ਕੀਤਾ। ਸੰਗਤ ਤਾਂ ਅੱਗੇ ਨਾਲੋਂ ਵੱਧ ਦਸਵੰਧ ਦੇ ਵਿੱਚ ਯਕੀਨ ਰੱਖਦੀ ਹੈ, ਵਿਸ਼ਵਾਸ ਰੱਖਦੀ ਹੈ, ਕਿਉਂਕਿ ਉਹ ਬੜੇ ਸੌਖੇ ਟਾਈਮ ਦੇ ਵਿੱਚੋਂ ਜਿਹੜੇ ਪਰਿਵਾਰ ਵੱਸਦੇ ਨੇ ਉਹ ਲੰਘ ਰਹੇ ਨੇ। ਜੇ ਤੁਸੀਂ 5 ਮੰਗਦੇ ਹੋ ਗੁਰਦੁਆਰੇ ਲਈ ਅਗਲਾ 20 ਦਿੰਦਾ, ਤਾਂ ਫਿਰ ਘਾਟਾ ਕਿੱਥੇ ਪਿਆ? ਘਾਟਾ ਉੱਥੇ ਪੈਂਦਾ ਜਿੱਥੇ ਸਾਡੀ ਆਪਣੀ ਜੇਬ 'ਚ ਨਹੀਂ ਆਉਂਦੇ। ਕਿਉਂਕਿ ਸੰਗਤੀ ਰੂਪ 'ਚ ਲਵਾਂਗੇ ਉਹਦੀ ਪਰਚੀਆਂ ਕੱਟਣੀਆਂ ਪੈਣਗੀਆਂ, ਦੂਜੇ ਪਾਸੇ ਲਵਾਂਗੇ ਗੋਲਕਾਂ ਦਾ ਹੇਰ ਫੇਰ ਕਰਕੇ ਵਾਪਸ ਰਿਟਰਨ ਕੀਤੀ ਜਾਊਗੀ, ਗ੍ਰਾਂਤੀ ਸਿੰਘਾਂ ਦੇ ਬਾਜੇ ਤੋਂ ਚੱਕ ਕੇ ਦਿੱਤੇ ਜਾਣਗੇ। ਇਹੋ ਜਿਹਾ ਕੰਮ ਹੁੰਦਾ, ਇਹ ਚੱਲਦਾ। ਇੱਕ ਦੋ ਤਾਂ ਇਹੋ ਜਿਹਾ ਵੀ ਮੇਰੇ ਕੋਲ ਜਾਣੀ ਕਿ ਪ੍ਰੂਫ ਪਏ ਨੇ ਭਈ ਅਗਲਿਆਂ ਨੇ ਤਾਂ ਉਹ 30% ਦੀ ਗੱਲੇ ਨਹੀਂ ਕੀਤੀ, ਜਿਹੜਾ ਵਿੱਚ ਵਿਚੋਲਾ ਨਾ ਉਹ 30% ਲੈ ਗਿਆ, ਆਪੇ ਹੀ ਲੈ ਗਿਆ। ਉਹਨਾਂ ਵਿਚਾਰਿਆਂ ਨੂੰ ਪਤਾ ਵੀ ਹੈ ਨਹੀਂ ਗਰੀਬਾਂ ਨੂੰ ਵੀ ਅਸੀਂ 30% ਸਾਡਾ ਲੈ ਆਇਆ ਹੈ। ਸਿਸਟਮ ਨੂੰ ਮਿਸਯੂਜ ਕਰਨਾ ਸ਼ੁਰੂ ਕਰ ਦਿੱਤਾ, ਸਿਸਟਮ ਨੂੰ ਲੋਕਾਂ ਦੇ ਬਹੁਤ ਸੰਗਤ ਦੇ ਵਿੱਚ ਜਿਹੜੀ ਮੈਨੇਜਮੈਂਟ ਕਮੇਟੀਆਂ ਚੱਲਦੀਆਂ ਉਹਨਾਂ ਵਿੱਚ ਉਹਦਾ ਪ੍ਰਚਾਰ ਹੀ ਇੱਦਾਂ ਕਰਤਾ ਭਾਈ ਅਗਲੇ ਤਾਂ 30% ਤੋਂ ਬਿਨਾਂ ਇਹ ਸਾਨੂੰ ਜਿਹੜੀ ਗ੍ਰਾਂਟ ਦਿੰਦੇ ਹੀ ਨਹੀਂ ਜੇ 30% ਅਸੀਂ ਵਾਪਸ ਨਹੀਂ ਰਿਟਰਨ ਕਰਦੇ। ਕਿਹੋ ਜਿਹਾ ਮਾਹੌਲ ਬਣਾ ਰਹੇ ਹਾਂ? ਉਹ ਦਿਨ ਦੂਰ ਨਹੀਂ ਹੈ ਫਿਰ ਜਿੱਦਣ ਥੂ ਥੂ ਹੋਣੀ ਹੈ ਸਿੱਖਾਂ ਦੀਆਂ ਦਸਤਾਰਾਂ, ਫਿਰ ਤੁਸੀਂ ਕਹਿਣਾ ਆਹ ਕੀ ਇਹ ਕੀ ਹੋ ਗਿਆ ਸਾਡੇ ਨਾਲ ਧੱਕਾ ਹੁੰਦਾ, ਜਿਵੇਂ ਪਿੱਛੇ ਜੇ ਇੱਥੇ ਆਪਣੇ ਜਦੋਂ ਕੋਵਿਡ ਦੇ ਕਰਕੇ ਨਿਊਜ਼ੀਲੈਂਡ ਵਾਲਿਆਂ ਨੇ ਫਲਾਈਟਾਂ 'ਤੇ ਪਾਬੰਦੀ ਲਾਤੀ ਵੀ ਇੰਡੀਆ ਤੋਂ ਫਲਾਈਟ ਨਹੀਂ ਆਉਣ ਦੇਣੀ, ਕਿੰਨਾ ਪੱਟ ਪਟਾਕਾ ਸੀ ਪਾਇਆ, ਪਰ ਉਹਦਾ ਰੀਜ਼ਨ ਕੀ ਸੀਗਾ? ਰੀਜ਼ਨ ਆਪਾਂ ਨੂੰ ਸਾਰਿਆਂ ਨੂੰ ਪਤਾ, ਰੀਜ਼ਨ ਉਹਦਾ ਇਹ ਸੀ ਕਿ ਅਸੀਂ ਫੇਕ ਸਰਟੀਫਿਕੇਟ ਲੈ ਕੇ ਡਾਕਟਰਾਂ ਤੋਂ ਆਏ ਸੀ। ਇੱਥੇ ਆਉਂਦਿਆਂ ਨੂੰ ਸਾਨੂੰ ਇੱਕ ਫਲਾਈਟ ਦੇ ਵਿੱਚੋਂ 17-19 ਨਿਕਲੇ ਸੀ, ਇੰਨੇ ਹੀ ਆਏ ਸੀ ਹੈ ਨਾ, ਅਤੇ ਫਿਰ ਉਹ ਕੋਵਿਡ ਦੇ ਪੀੜਤ ਇੰਨੇ ਇੱਕ ਫਲਾਈਟ 'ਚੋਂ ਪਾਏ ਗਏ। ਅਤੇ ਜਦੋਂ ਨਿਊਜ਼ੀਲੈਂਡ ਗੌਰਮੈਂਟ ਨੇ ਸਟੈਪ ਲੈ ਲਿਆ ਅਤੇ ਫਿਰ ਕਹਿੰਦੇ ਸਾਡੇ ਨਾਲ ਬਿਤਕਰਾ ਹੁੰਦਾ ਜੀ, ਆਹ ਕਰਤਾ ਉਹ ਭਾਈ ਬਿਤਕਰਾ ਤੁਸੀਂ ਆਪ ਕਰਵਾਉਂਦੇ ਹੋ। ਫਿਰ ਉਸ ਤੋਂ ਬਾਅਦ ਕੈਨੇਡਾ ਨੇ ਪਾਬੰਦੀ ਲਾਈ, ਅਮਰੀਕਾ ਨੇ ਪਾਬੰਦੀ ਲਾਈ, ਇੰਗਲੈਂਡ ਨੇ ਪਾਬੰਦੀ ਲਾਈ, ਉੱਤੇ ਕੋਈ ਬੋਲਿਆ ਹੀ ਨਹੀਂ। ਫਿਰ ਸੋਚਣਾ ਤਾਂ ਪੈਣਾ ਨਾ, ਅਸੀਂ ਤਾਂ ਆਪਣੇ ਆਪ ਨੂੰ ਫਿਰ ਆਪਣੇ ਆਪ 'ਚ ਅਸੀਂ ਗੱਲਾਂ ਕਰੀ ਜਾਂਦੇ, ਆਪਣੇ ਆਪ 'ਚ ਤਾਣੇ ਬਾਣੇ ਬੁਣੀ ਜਾਂਦੇ ਹਾਂ। ਇਹ ਸਾਡਾ ਨੁਕਸਾਨ ਹੋਊਗਾ, ਇਹ ਸਾਡਾ ਇਹ ਕੋਈ ਵਾਲੀਆਂ ਸਿਆਣੀਆਂ ਗੱਲਾਂ, ਵਾਲੇ ਸਿਆਣੇ ਨਾ ਬਣੋ, ਵਾਲੇ ਚਾਤਰ ਨਾ ਬਣੋ। ਕਹਿੰਦੇ ਹੁੰਦੇ ਵੀ ਜਿਹੜੇ ਦੇਸ਼ ਦਾ ਖਾਈਏ, ਅਕਸਰ ਹੀ ਕਹਿੰਦੇ ਨਾ, ਉਹਦਾ ਕਦੀ ਵੀ ਉਹਦਾ ਬੁਰਾ ਨਾ ਮਨਾਓ, ਉਹਨੂੰ ਭੰਡੋ ਨਾ। ਅਸੀਂ ਕੀ ਕਰਦੇ ਹਾਂ? ਅਸੀਂ ਇਹੀ ਕੁਛ ਕਰਦੇ ਹਾਂ, ਖਾਈ ਵੀ ਨਿਊਜ਼ੀਲੈਂਡ ਨੂੰ ਜਾਂਦੇ ਹਾਂ, ਘੁਣ ਵਾਂਗੂ ਲੱਗੇ ਹੋਏ ਹਾਂ, ਪੁੱਠੇ ਸਿੱਧੇ ਤਰੀਕਿਆਂ ਨਾਲ ਆਪਣੀਆਂ ਹੀ ਤਿਜੋਰੀਆਂ ਭਰਨ 'ਤੇ ਡਟੇ ਹੋਏ ਹਾਂ। ਕੰਮ ਕੀ ਕਰਦੇ ਅਸੀਂ? ਦੁੱਕੀ ਦਾ ਕੀ ਕੀਤਾ? ਜਿਹੜੇ ਬੰਦੇ ਕਰਤੀ ਆ ਉਹਨਾਂ ਨੂੰ ਆਪਣੇ ਆਪਾਂ ਤਾਂ ਉਹਨਾਂ ਦੇ ਭਾਈ ਪੈਰੀਆਂ ਥਲਾਉਂਦੇ ਹਾਂ, ਕਿਉਂਕਿ ਉਹ ਸਿਧਾਂਤ ਗੁਰੂ ਨੇ ਦਿੱਤਾ, ਉਹ ਕਿਰਤੀ ਨੇ, ਵਧੀਆ ਗੱਲ ਆ। ਜਿਹੜੇ ਇਹੋ ਜਿਹੇ ਨਿਕੰਮੇ ਬੰਦੇ ਜਿਹਨਾਂ ਨੇ ਈਜ਼ੀ ਐਕਸੈਸ ਲੈ ਕੇ ਧੰਦੇ ਬਣਾ ਲਏ ਆਪਣੇ, ਅਤੇ ਲਿਬਾਸ ਅਸੀਂ ਜਥੇਦਾਰ ਹਾਂ ਅਤੇ ਅਸੀਂ ਸਿੱਖ ਹਾਂ, ਅਸੀਂ ਸੇਵਾਦਾਰ ਹਾਂ, ਅਸੀਂ ਆਹ ਹਾਂ, ਅਸੀਂ ਉਹ ਹਾਂ, ਹੁਣ ਇੱਕ ਗੱਲ ਕਹਿਣ ਲੱਗ ਪਿਆ ਵੀ ਇਹ ਜਿਹੜਾ ਵੀ ਕੰਮ ਕਰਦੇ ਸੰਗਤੀ ਰੂਪ 'ਚ, ਸੰਗਤ ਦਾ ਜੀ ਇਹ, ਸਾਡਾ ਨਹੀਂ, ਕ੍ਰੈਡਿਟ ਲੈਣਾ ਛੱਡਤਾ। ਪਰ ਉਸ ਸੰਗਤ ਦੇ ਨਾਂ ਦੇ ਥੱਲੇ ਪਿੱਛੇ ਕੀ ਕਰਦੇ ਕਦੀ ਸੰਗਤ ਨੂੰ ਦੱਸਿਆ? ਕਦੀ ਨਹੀਂ ਦੱਸਿਆ। ਦੱਸ ਕੇ ਖੋਲ੍ਹ ਕੇ ਦੇਖੋ ਤਾਂ ਉਹ 'ਚ ਜਿਹੜੀਆਂ ਤੁਹਾਡੀਆਂ ਪਰਤਾਂ, ਫਿਰ ਪਤਾ ਲੱਗਣਾ। ਸੋ ਇਹ ਕੋਈ ਮੈਂ ਇੱਕ ਅਦਾਰੇ ਦੀ ਗੱਲ ਨਹੀਂ, ਆਲਮੋਸਟ ਤਕਰੀਬਨ ਵਿੱਚ ਜਿਹੜੇ ਚੰਗੇ ਪ੍ਰਬੰਧਕ ਨੇ ਵਧੀਆ ਵੀ ਬਹੁਤ ਨੇ, ਜਿਹੜੇ ਚੀਜ਼ ਤੋਂ ਦੂਰ ਨੇ ਹੈਗੇ ਨੇ, ਪਰ ਬਹੁਤਾਤ ਦੇ ਵਿੱਚ ਇਹੀ ਕੁਛ ਚੱਲੀ ਜਾਂਦਾ, ਸਾਫ਼ ਸੁਥਰੇ ਨਹੀਂ ਹੈਗੇ। ਕਈ ਸਾਫ਼ ਸੁਥਰੇ ਵਿੱਚ ਚੱਲਦੇ ਆ, ਕੋਸ਼ਿਸ਼ ਕਰਦੇ ਆ, ਪਰ ਉਹਨਾਂ ਦੀ ਇਹੋ ਜਿਹੇ ਦਲਾਲ ਦੱਲੇ ਜਿਹੜੇ ਵਿੱਚ ਤੁਰੇ ਫਿਰਦੇ ਆ ਉਹ ਨਹੀਂ ਪੇਸ਼ ਜਾਣ ਦਿੰਦੇ, ਕਿਉਂਕਿ ਉਹ ਸਰਕਲ ਤਾਂ ਉੱਥੇ ਕੀ ਘੁੰਮਦਾ ਨਾ, ਉਹ ਉਹਨਾਂ ਦਾ ਆਪਣਾ ਅਖਾੜਾ ਮਰਦਾ ਜਦੋਂ ਫਿਰ ਉਹ ਉਹ ਫਿਰ ਉਸ ਤਰੀਕੇ ਨਾਲ ਉਹਨੂੰ ਪ੍ਰਚਾਰ ਕਰਦੇ ਖੈਰ ਆਪਣੇ ਆਪ ਦੇ ਵਿੱਚ ਬਹੁਤ ਕੁਛ ਇਤਿਹਾਸ ਨੇ ਸਾਨੂੰ ਦਿੱਤਾ ਜਿਵੇਂ ਹੁਣ ਲੱਖੀ ਸ਼ਾਹ ਬਨਜਾਰਾ ਦੀ ਸ਼ਹਾਦਤ ਨੂੰ ਭਾਈ ਜੈਤਾ ਜੀ ਭਾਈ ਦਿਆਲਾ ਜੀ ਮਤੀ ਦਾ ਸਤੀਦਾਸ ਨੌਵੇਂ ਪਾਤਸ਼ਾਹ ਇਹ ਤੋਂ ਅਸੀਂ ਕੀ ਸਿੱਖਦੇ ਹਾਂ ਕੰਸੈਪਟ ਕੀ ਆ ਸਾਡਾ ਸਿੱਖੀ ਦਾ ਗੁਰੂ ਪ੍ਰਤੀ ਪਿਆਰ ਕੀ ਆ ਸਾਡਾ ਉਹ ਪਿਆਰ ਦੇਖਣਾ ਤੇ ਸਤੀ ਭਾਈ ਦਿਆਲਾ ਜੀ ਨੂੰ ਦੇਖੋ ਭਾਈ ਜੈਤਾ ਜੀ ਨੂੰ ਦੇਖੋ ਕਿੱਥੋਂ ਚੱਲਿਆ ਆਨੰਦਪੁਰ ਪਹੁੰਚਿਆ ਫਿਰ ਹਾਂਜੀ 19 ਯਾਤਰੀਆਂ ਵਿੱਚੋਂ 17 ਪੋਜ਼ਿਟਿਵ ਨਿਕਲੇ ਪੀਰ ਹਰਜੀਤ ਸਿੰਘ ਨੇ ਜਿਹੜੀ ਮੈਂ ਗੱਲ ਕੀਤੀ ਸੀ ਫਿਰ ਅਸੀਂ ਕਹੀ ਜਾਂਦੇ ਹਾਂ ਵੀ ਇੰਡੀਆ ਸਾਡੇ ਨਾਲ ਨਿਊਜ਼ੀਲੈਂਡ ਸਰਕਾਰ ਵਿਤਕਰਾ ਕਰਦੀ ਆ ਹੁਣ ਜੌਬ ਦੇ ਉੱਤੇ ਕਿੰਨਾ ਅਸੀਂ ਕੰਮ ਕੀਤਾ ਕਿੰਨਾ ਮਿਸ ਯੂਜ਼ ਕੀਤਾ ਅਸੀਂ ਆਪਣੇ ਹੀ ਧੀਆਂ ਪੁੱਤਾਂ ਨੂੰ ਜਿਹੜੇ ਪੰਜਾਬ ਤੋਂ ਚੱਲ ਕੇ ਆਏ $5-5 $4-4 ਦੇ ਕੇ ਅਸੀਂ ਕੰਮ ਕਰਾਏ ਸਿਰਫ ਕੇਸ ਲਈ $40-40-35-35,000 ਅਸੀਂ ਉਹਨਾਂ ਤੋਂ ਜੌਬ ਦੀ ਜਿਹੜੀ ਹੈ ਆਪਣਾ ਜੌਬ ਆਫਰ ਦੇਣ ਦੇ ਲਈ ਉਹਨਾਂ ਨੂੰ ਉਹਨਾਂ ਤੋਂ ਲਏ ਫਿਰ ਉਹਨਾਂ ਦਾ ਟੈਕਸ ਵੀ ਉਹਨਾਂ ਤੋਂ ਦਵਾਇਆ ਪੰਜ ਘੰਟੇ ਜਿਹੜੇ $5 ਪਰ ਘੰਟੇ ਦੇ ਹਿਸਾਬ ਨਾਲ ਉਹਨੂੰ ਪੇ ਕੀਤੇ ਕਿੱਥੇ ਲੇਖਾ ਦੇਵਾਂਗੇ ਅਸੀਂ ਨਿਤ ਨਵੇਂ ਦਿਨ ਸਾਡੇ ਬੰਦਿਆਂ ਦੀ ਨਿਊਜ਼ ਆਉਂਦੀ ਕਿ ਨਹੀਂ ਆਉਂਦੀ ਆਉਂਦੀ ਕਿ ਨਹੀਂ ਫਿਰ ਅਸੀਂ ਕਹਿੰਦੇ ਸਾਡੇ ਨਾਲ ਜਦੋਂ ਸਾਡੇ ਦੇ ਸਿਸਟਮ 'ਚ ਚੂੜੀ ਚਾੜਨ ਲੱਗਦੀ ਆ ਫਿਰ ਅਸੀਂ ਕਹਿੰਦੇ ਵਿਤਕਰਾ ਹੁੰਦਾ ਵਿਤਕਰਾ ਕਿਸ ਗੱਲ ਦਾ ਹੁੰਦਾ ਤੁਹਾਡੇ ਨਾਲ ਫਿਰ ਕੋਈ ਸਿੱਧਾ ਕੰਮ ਕਰੋ ਸਹੀ ਟਰੈਕ 'ਤੇ ਰਹੋ ਜੋ ਸਿਸਟਮ ਦਿੱਤਾ ਹੋਇਆ ਜੋ ਜੋ ਉਹਨੂੰ ਆਪਾਂ ਕਰਦੇ ਹਾਂ ਉਹਦੇ 'ਤੇ ਖਰੇ ਉਤਰੋ ਜਾਂ ਤਾਂ ਤੁਹਾਨੂੰ ਕੋਈ ਆ ਕੇ ਉੱਚੀ ਆਵਾਜ਼ ਵੀ ਮਾਰ ਜਾਵੇ ਪਰ ਇੱਦਾਂ ਹੋ ਨਹੀਂ ਸਕਦਾ ਕਿਉਂਕਿ ਅਸੀਂ ਹੈ ਨਾ ਉਹ ਗੰਦ ਜਿਹੜਾ ਉੱਥੋਂ ਨਾਲ ਟੈਚੀਆਂ 'ਚ ਭਰ ਕੇ ਲਿਆ ਇੱਥੇ ਅਸੀਂ ਛੱਡਣ ਨੂੰ ਤਿਆਰ ਨਹੀਂ ਹਾਂਜੀ ਵੀਰ ਜਤਿੰਦਰ ਧਨੋਆ ਨੇ ਦੱਸਿਆ ਵੈਰੀ ਨਾਈਸ ਟਾਕ ਸ਼ੋਅ ਨਹੀਂ ਭਾਅ ਜੀ ਆਪਾਂ ਦੁਨਿਆਵੀ ਤੌਰ 'ਤੇ ਜੋ ਵਿਚਰਦੇ ਦਿਖਦੇ ਹਾਂ ਉਹੀ ਹੈ ਆਪਾਂ ਕੋਈ ਐਡੇ ਵਧੀਆ ਮੈਂ ਕੋਈ ਫਿਲਾਸਫਰ ਨਹੀਂ ਹੈਗਾ ਨਾ ਮੈਂ ਕੋਈ ਵਧੀਆ ਪੱਤਰਕਾਰ ਹਾਂ ਸਿਰਫ ਤੁਹਾਡੇ ਪਿਆਰ ਦੇ ਭੁੱਖ ਦੇ ਲਈ ਦੌੜਾ ਆਉਂਦਾ ਵੀ ਤੁਹਾਡੇ ਪਿਆਰ ਦਾ ਭੁੱਖਾਂ ਤੁਹਾਡੇ ਨਾਲ ਸਾਂਝ ਪਾ ਜਾਂਦਾ ਬਸ ਠੀਕ ਆ ਕਈ ਇਸ ਦੌਰਾਨ ਮੈਨੂੰ ਇਹ ਗੱਲਾਂ ਬਾਤਾਂ ਦੇ ਦੌਰਾਨ ਕਈ ਕੁਛ ਸਹਿਣਾ ਪਿਆ ਹੋ ਸਕਦਾ ਫਿਊਚਰ ਦੇ ਵਿੱਚ ਕਈ ਹੋਰ ਕੁਛ ਬਹੁਤ ਕੁਛ ਹੋਵੇ ਪਰ ਤੁਹਾਡਾ ਪਿਆਰ ਸਾਰਿਆਂ ਦਾ ਮੇਰੇ ਨਾਲ ਹੈ ਮੈਨੂੰ ਮੇਰਾ ਬਾਲ ਵਿੰਗਾ ਨਹੀਂ ਹੁੰਦਾ ਬਾਕੀ ਗੁਰੂ ਬੜਾ ਸਮਰੱਥ ਹੈ ਜਿੰਨਾ ਚਿਰ ਗੁਰੂ ਨਾਲ ਇਹ ਦੁੱਕੀ ਤਿੱਕੀ ਜਾਂ ਜਿਹੜੇ ਤੁਰੇ ਫਿਰਦੇ ਆ ਜਿਹੜੇ ਐਲੀਗੇਸ਼ਨ ਲਾਉਂਦੇ ਫਿਰਦੇ ਆ ਕੁਛ ਨਹੀਂ ਹੋਣਾ ਇਹਨਾਂ ਤੋਂ ਕੋਈ ਨਹੀਂ ਕੁਛ ਕਰ ਸਕਦਾ ਗੁਰੂ ਬੜਾ ਬੇਅੰਤ ਹੈ ਜਦੋਂ ਗੁਰੂ ਨੇ ਨਿਸ਼ਚਿਤ ਕਰਨਾ ਉਦੋਂ ਹੀ ਮਰਨਾ ਜਿੰਨਾ ਚਿਰ ਸਾਹ ਚੱਲਦੇ ਆ ਉਹ ਗੁਰੂ ਦੀ ਆ ਸਾਰੀ ਦਾਤ ਸੋ ਵਿਸ਼ਵਾਸ ਇੱਦਾਂ ਦਾ ਰੱਖਿਆ ਕਰੋ ਨੀਂਦ ਦੇਖੋ ਕਿੰਨੀ ਵਧੀਆ ਆਉਣ ਲੱਗਣੀ ਤੁਹਾਨੂੰ ਥੋੜ੍ਹਾ ਛੱਡ ਕੇ ਤਾਂ ਦੇਖੋ ਯਾਰ ਝੰਜਲ ਝੜੇ ਜਾ ਹੈਨਾ ਹਰੇਕ ਕੋਈ ਬੰਦਾ ਚਾਹੁੰਦਾ ਮੇਰਾ ਨਾਂ ਹੋਵੇ ਮੈਨੂੰ ਲੋਕ ਐਂ ਕਰਨ ਮੈਂ ਜਾਵਾਂ ਗੁਰਦੁਆਰਾ ਸਾਹਿਬਾਨ ਮੈਨੂੰ ਫਤਿਹ ਨਾਲ ਸਾਂਝਾ ਪਾਉਣ ਐਂ ਜੀ ਖਿੱਚ ਤੂੰ ਮੇਰੀ ਐਂ ਵੀ ਆ ਗਿਆ ਜੀ ਭਾਈ ਉਹ ਆ ਗਿਆ ਉਹ ਫੋਕੀ ਆ ਕੁਛ ਨਹੀਂ ਹੈਗਾ ਉਹਨੇ ਨਾਲ ਜਾਣਾ ਤੁਹਾਡੇ ਨਾਲ ਜਾਣਾ ਤੁਹਾਡਾ ਨਾਲ ਕਰਮ ਜਿਹੜੇ ਤੁਹਾਡੇ ਕੀਤੇ ਹੋਏ ਕਿੱਤੇ ਜਿਹੜੇ ਨੇ ਕੰਮ ਕਾਰ ਉਹ ਜਾਣੇ ਤੁਹਾਡੇ ਨਾਲ ਹੁਣ ਇਹ ਬੰਦੇ ਜਿਹੜੇ ਇੱਦਾਂ ਦੇ ਕੰਮ ਕਰਦੇ ਆ ਰਾਤ ਨੂੰ ਇੱਕ ਇੱਕ ਨੀਂਦ ਦੀ ਗੋਲੀ ਲੈ ਕੇ ਸੌਂਦੇ ਹੁਣੇ ਆ ਤੇ ਜਿਹੜੇ ਸਾਡੇ ਵਰਗੇ ਮਲੰਗ ਬੰਦੇ ਆ ਉਹਨਾਂ ਤਾਂ ਪਤਾ ਨਹੀਂ ਲੱਗਦਾ ਭਾਈ ਕਦੋਂ ਨੀਂਦ ਆ ਜਾਂਦੀ ਹੈ ਅਸੀਂ ਢੂਈ ਲਾਈਏ ਸੀ ਬੈ ਮੰਜੇ ਨਾਲ ਕਿਉਂਕਿ ਅਸੀਂ ਹਰਾਮ ਦੀ ਨਹੀਂ ਖਾਂਦੇ ਗੁਰੂ ਦਾ ਸਿੱਖ ਜਿਹੜਾ ਨਾ ਹਰਾਮ ਦੀ ਨਹੀਂ ਖਾ ਸਕਦਾ ਉਹ ਮਿਹਨਤ ਦੀ ਖਾਊਗਾ ਜਿਹੜਾ ਮਿਹਨਤ ਕਰੂਗਾ ਕੋਈ ਵੀ ਹੋਵੇ ਜ਼ਰੂਰੀ ਨਹੀਂ ਵੀ ਦਸਤਾਰ ਵਾਲਾ ਹੀ ਮਿਹਨਤ ਕਰਦਾ ਯਾਰ ਇੱਕ ਗੱਲ ਮੇਰੀ ਪਹਿਲਾਂ ਇਹਨੂੰ ਪਲੀਜ਼ ਸਮਝਿਓ ਜਿਹੜੇ ਮੈਂ ਨਵੇਂ ਮੁੰਡਿਆਂ 'ਚ ਪੈਂਦਾ ਨਵੇਂ ਮੁੰਡਿਆਂ ਦੇ ਠੀਕ ਆ ਉਹ ਇੱਕ ਉਮਰ ਹੁੰਦੀ ਆ ਉਹ ਹਰੇਕ ਤਰ੍ਹਾਂ ਦਾ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੁੰਦੇ ਆ ਕੋਈ ਵੀਕਐਂਡ 'ਤੇ ਪੈਗ ਪਿਆਲੀ ਸਾਂਝੀ ਕਰਕੇ ਸੱਜਣਾ ਮਿੱਤਰਾਂ 'ਚ ਆਪਣੀ ਇੰਜੋਏਮੈਂਟ ਦਾ ਇਜ਼ਹਾਰ ਕਰਦੇ ਆ ਕਈ ਘੁੰਮ ਫਿਰ ਕੇ ਇਜ਼ਹਾਰ ਕਰਦੇ ਆ ਕੋਈ ਸ਼ੋਪਿੰਗ ਕਰਕੇ ਇਜ਼ਹਾਰ ਕਰਦਾ ਨਾ ਉਹਨਾਂ ਦੇ ਸ਼ੌਂਕ ਆ ਕੀ ਜੇ ਉਹ ਸ਼ੌਂਕੀ ਨੇ ਉਹਦਾ ਮਤ ਮੀਨਿੰਗ ਇਹ ਨਹੀਂ ਹੈਗਾ ਵੀ ਉਹਨਾਂ ਦੇ ਵਿੱਚ ਉਹ ਚੀਜ਼ ਹੈ ਨਹੀਂ ਸਪਿਰਿਟ ਹੈ ਨਹੀਂ ਉਹਨਾਂ 'ਚ ਸਾਡੇ ਨਾਲੋਂ ਵੱਧ ਸਪਿਰਿਟ ਆ ਉਹਨਾਂ ਨੇ ਕਿਤੇ ਗਲਤ ਕਰਕੇ ਦੇਖਿਓ ਤੁਸੀਂ ਹੈਨਾ ਮੈਂ ਇੱਕ ਦੋ ਵਾਰੀ ਅਸੀਂ ਕਿਤੇ ਬੈਠੇ ਸਾਂ ਸੰਤ ਗਿਆਨੀ ਜਿੰਦਰ ਸਿੰਘ ਖਾਲਸਾ ਦੀ ਪਿੰਡਰਾਂ ਵਾਲਿਆਂ ਦੀ ਗੱਲ ਚੱਲ ਪਈ ਅਤੇ ਇੱਕ ਉੱਥੇ ਕੋਈ ਉਹੋ ਜਿਹਾ ਬੈਠਾ ਸੀ ਉਹਨੇ ਥੋੜ੍ਹੀ ਜਿਹੀ ਪੁੱਠੇ ਜਿਹੇ ਤਰੀਕੇ ਨਾਲ ਕਮੈਂਟ ਕੀਤਾ ਸੰਤਾਂ 'ਤੇ ਧਰਮ ਨਾਲ ਕਸਮ ਨਾਲ ਗੁਰੂ ਨੂੰ ਜਾਨ ਦੇਣੀ ਹੈ ਉੱਥੇ ਉਹ ਨੌਜਵਾਨ ਜਿਹੜੇ ਅਸੀਂ ਜਿਨ੍ਹਾਂ ਨੂੰ ਪਤਿੱਤ ਕਹਿ ਕੇ ਪੁਕਾਰਦੇ ਨਾ ਉਹ ਸਨ ਉੱਠ ਕੇ ਖੜ ਗਏ ਕਹਿੰਦੇ ਦੁਬਾਰਾ ਕਹਿ ਇੱਕ ਵਾਰੀ ਫੇਰ ਕਹੀਂ ਤੈਨੂੰ ਦੱਸਦੇ ਆ ਤੂੰ ਪਹਿਲਾਂ ਤਾਂ ਕਹਿ ਲਿਆ ਹੁਣ ਕਹਿ ਉਹਦੀ ਜ਼ਰੂਰਤ ਨਹੀਂ ਪਿਓ ਤੁਸ ਉਹਨੇ ਸੋਰੀ ਮੰਗੀ ਸਾਰਿਆਂ ਭਰਾਵਾਂ ਤੋਂ ਬੈਠ ਕੇ ਵੀ ਮੇਰੇ ਤੋਂ ਗਲਤੀ ਹੋ ਗਈ ਉਹ ਕਹਿੰਦੇ ਤੈਨੂੰ ਪਤਾ ਉਹ ਕੌਣ ਸੀ ਉਹਦੀ ਦੇਣ ਕੀ ਹੈ ਸਮਾਜ ਨੂੰ ਤੇ ਅਸੀਂ ਉਹਨਾਂ ਨੂੰ ਕਈ ਵਾਰੀ ਦਰਕਾਰਦੇ ਹਾਂ ਇਹ ਸੱਚਾਈ ਆ ਕਈ ਵਾਰੀ ਅਸੀਂ ਉਹਨਾਂ ਨੌਜਵਾਨਾਂ ਨੂੰ ਜੇ ਨਾ ਦਾੜੀ ਕੇਸ ਨਹੀਂ ਰੱਖੇ ਦਸਤਾਰ ਨਹੀਂ ਸਜਾਈ ਅਸੀਂ ਉਹਨਾਂ ਨੂੰ ਯਾਰ ਬੰਦੇ ਨਹੀਂ ਸਮਝਦੇ ਅਸੀਂ ਉਹਨਾਂ ਨੂੰ ਸਿੱਖਾਂ ਦੇ ਘਰ ਜੰਮੇ ਨੌਜਵਾਨ ਨਹੀਂ ਸਮਝਦੇ ਸਿੱਖੀ ਕੀ ਹੈ ਸਿੱਖੀ ਕੀ ਹੈ ਸਿੱਖਾਂ ਦੇ ਘਰ ਜੰਮ ਕੇ ਕਈ ਹੁਣ ਮੈਂ ਹੁਣ ਜਿਹੜੇ ਆਪਣੇ ਆਪ ਨੂੰ ਜਥੇਦਾਰ ਕਹਾਉਂਦੇ ਆ ਮੈਂ ਆਲੇ ਦੁਆਲੇ ਦੀਆਂ ਐਗਜ਼ੈਂਪਲਾਂ ਦੇ ਦਿੰਦਾ ਆਪਣਿਆਂ ਨੂੰ ਬਹੁਤ ਸਮਝਦੇ ਅਸੀਂ ਬਹੁਤ ਸੁੱਚੇ ਆ ਉਹਨਾਂ ਦੇ ਕਿਰਦਾਰ ਦੇਖਿਓ ਕਿਤੇ ਉਹਨਾਂ ਦਾ ਝੱਗਾ ਚੱਕ ਕੇ ਦੇਖਿਓ ਕੀ ਨਿਕਲਦਾ ਅੰਦਰੋਂ ਫੇਰ ਪਤਾ ਲੱਗਣਾ ਤੁਹਾਨੂੰ ਉਹਨਾਂ ਨਾਲੋਂ ਚੰਗੇ ਆ ਜੋ ਕਰਦੇ ਆ ਓਪਨਲੀ ਕਰਦੇ ਆ ਸਾਰਿਆਂ ਨੂੰ ਪਤਾ ਆ ਸੱਜਣਾ ਮਿੱਤਰਾਂ 'ਚ ਕੋਈ ਕਿਸੇ ਨੂੰ ਲੁਕੋ ਨਹੀਂ ਕਿਸੇ ਗੱਲ ਦਾ ਕਿਸੇ ਨਾਲ ਠੱਗੀ ਨਹੀਂ ਮਾਰਦੇ ਕਿਸੇ ਦੀ ਧੀ ਭੈਣ ਦੇ ਨਾਲ ਕੋਈ ਬਦ ਫੈਲੀ ਨਹੀਂ ਕਰਦੇ ਤੇ ਇਹ ਸਾਡੇ ਨਾ ਤਾਂ ਚੋਲੇ ਪਾਪਾ ਛੱਡਿਆ ਹੀ ਕੁਛ ਨਹੀਂ ਸਰੂਪ ਆ ਕਰਕੇ ਨਾ ਇੱਦਾਂ ਆ ਬਣਾ ਕੇ ਭੇਸ ਛੱਡਿਆ ਹੀ ਕੁਛ ਨਹੀਂ ਅਸੀਂ ਤਾਂ ਸੱਜਣ ਦੀ ਬੁੱਕਲ ਦੇ ਵਿੱਚ ਪਹਿਲਾਂ ਝਾਕਣਾ ਸ਼ੁਰੂ ਕਰਦੇ ਹਾਂ ਇਹ ਸਿੱਖੀ ਇਹ ਸਿੱਖ ਦਾ ਕਿਰਦਾਰ ਨਹੀਂ ਇਹ ਸਿੱਖੀ ਸਪਿਰਿਟ ਨਹੀਂ ਹਾਂ ਸਿੱਖ ਦੇ ਘਰ ਜੰਮ ਕੇ ਤੁਸੀਂ ਸਿੱਖ ਜਾਂ ਦਸਤਾਰਾਂ ਸਜਾ ਕੇ ਸਿੱਖ ਨਹੀਂ ਬਣ ਸਕਦੇ ਜਿੰਨਾ ਚਿਰ ਗੁਰੂ ਦੀ ਅਡੋਲਜੀ ਨੂੰ ਗੁਰੂ ਦੇ ਦਿੱਤੇ ਹੋਏ ਸਿਧਾਂਤ ਨੂੰ ਅਸੀਂ ਪ੍ਰੋਪਰ ਤੌਰ 'ਤੇ ਅਡੋਪਟ ਨਹੀਂ ਕਰਦੇ ਅਸੀਂ ਪੁਰਬ ਮਨਾਉਂਦੇ ਹਾਂ ਉਸ ਪੁਰਬ ਦੇ ਉੱਤੇ ਕਦੀ ਅਸੀਂ ਇੱਕ ਵੀ ਔਗਣ ਛੱਡਿਆ ਹੋਵੇ ਤਾਂ ਮੈਨੂੰ ਦੱਸਿਓ ਉਹੀ ਚੋਰੀਆਂ ਜਾਰੀਆਂ ਪੁੱਠੇ ਸਿੱਧੇ ਕੰਮ ਸਾਰਾ ਕੁਝ ਅਸੀਂ ਉਹੀ ਰੱਖਿਆ ਅਤੇ ਫਿਰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸਟੇਜ ਮਾਇਕ ਦੇ ਉੱਤੇ ਖੜ੍ਹ ਕੇ ਹੱਥ ਜੋੜ ਕੇ ਦਾੜੀ ਨੂੰ ਤੇਲ ਲਾਇਆ ਹੁੰਦਾ ਥੋੜ੍ਹਾ ਬੇਬੀ ਓਇਲ ਐਂ ਕਰਕੇ ਤਿੱਖੀ ਜਿਹੀ ਹੱਥ ਜੋੜ ਕੇ ਬੋਲਣਗੇ ਸਤ ਸੰਗਤ ਜੀ ਐਂ ਜੀ ਐਂ ਗੁਰੂ ਮੇਰਾ ਸਮਰੱਥ ਫਲਾਨਾ ਉਹ ਗੁਰੂ ਦੀ ਹਜ਼ੂਰੀ ਤਾਂ ਬਖਸ਼ ਦਿਆ ਕਰੋ ਗੁਰੂ ਦਿਓ ਸਿੱਖੋ ਉਹ ਕਿਹੜੀਆਂ ਗੱਲਾਂ ਕਰਦੇ ਪਏ ਜੇ ਕਿਹਨੂੰ ਕਿਹਨੂੰ ਦੱਸਣਾ ਚਾਹੁੰਦੇ ਹੋ ਉਸ ਗੁਰੂ ਨੂੰ ਦੱਸਣਾ ਚਾਹੁੰਦੇ ਹੋ ਜੋ ਤੈਨੂੰ ਨਚਾਉਂਦਾ ਫਿਰਦਾ ਪਤਾ ਉਹਨੇ ਉਹਦੀ ਮਾਰ ਪਈ ਤੇ ਕੋਈ ਉੱਠਦਾ ਨਹੀਂ ਮੈਂ ਨਿਊਜ਼ੀਲੈਂਡ 'ਚ ਦੋ ਤਿੰਨ ਫੈਮਿਲੀਆਂ ਨੂੰ ਜਾਣਦਾ ਹਿੱਲ ਗਏ ਹਿੱਲੇ ਪਏ ਸੀ ਠੀਕ ਆ ਹੁਣ ਮਾੜੇ ਮੋਟੇ ਕਦੇ ਸਰੱਗੀ 'ਚ ਆ ਗਏ ਹੋਣਗੇ ਤਾਂ ਪਤਾ ਨਹੀਂ ਇਹੋ ਜਿਹੇ ਹਾਲਾਤ ਮੈਂ ਦੇਖੇ ਆ ਉਹ ਗੁਰੂ ਦੇ ਭੈ 'ਚ ਰਿਹਾ ਕਰੋ ਸਰਕਾਰੀ ਦੌਰੇ ਤਾਂ ਤੁਸੀਂ ਝੂਠ ਬਹੁਤ ਬੋਲਦੇ ਹੋ ਕਿੱਤੇ ਪ੍ਰਤੀ ਅਸੀਂ ਹੋਨੈਸਟ ਨਹੀਂ ਹੁੰਦੇ ਜਿਹਦੇ ਤੋਂ ਅਸੀਂ ਪਰਿਵਾਰਾਂ ਦੀ ਪਰਵਰਿਸ਼ ਕਰਨੀ ਹੈ ਤੇ ਫਿਰ ਹੋਰ ਮੈਨੂੰ ਦੱਸੋ ਅਸੀਂ ਕੀ ਕਰਾਂਗੇ ਕੀ ਸਿੱਖਾਂਗੇ ਕੀ ਕਰਾਂਗੇ ਦੱਸੋ ਆਪਣੇ ਆਪ ਦੇ ਵਿੱਚ ਸਾਨੂੰ ਇੰਨਾ ਅਸੀਂ ਇੰਨੇ ਆਪਣੇ 'ਚ ਗਲਤਾਨ ਕਿਉਂ ਹੋ ਗਿਆ ਹੈਨਾ ਇਹ ਕਿੱਧਰ ਨੂੰ ਅਸੀਂ ਕਿੱਧਰ ਨੂੰ ਚੈਪਟ ਕਿੱਧਰ ਨੂੰ ਤੋਰ ਲਿਆ ਆਪਣੇ ਸਮਾਜ ਨੂੰ ਹੁਣ ਲੱਖੀ ਸ਼ਾਹ ਫਰਨਾ ਬਣਜਾਰਾ ਜਿਹੜਾ ਆ ਕਿਰਤੀ ਹੈ ਹਨਾ ਕਿਰਤੀ ਬੰਦਾ ਫਿਰ ਆਪਣੇ ਨਾ ਝੂਠ ਨੂੰ ਜਿੱਦਾਂ ਉੱਤੇ ਪੋਚਾ ਮਾਰਨ ਦੇ ਲਈ ਇਹ ਕਹਿਣਗੇ ਵੀ ਜਿਹੜੇ ਦੁਕਾਨਦਾਰ ਆ ਜੀ ਤਾਂ ਜਾਂ ਜਿਹੜੇ ਸਾਡੇ ਬਿਜ਼ਨਸਮੈਨ ਬੰਦੇ ਕੋਈ ਲਿਕੁਇਡ ਸਟੋਰ ਠੇਕੇ 'ਤੇ ਜਿਹਨਾਂ ਦੇ ਆਪਣੇ ਉਹਨਾਂ ਨੇ ਓਪਰੇਟ ਕਰਦੇ ਨੇ ਦੁਕਾਨਾਂ ਚਲਾਉਂਦੇ ਨੇ ਵੀ ਉਹ ਵੀ ਤਾਂ ਜੀ ਫਿਰ ਸ਼ਰਾਬ ਦਾ ਹੀ ਪੈਸਾ ਆਉਂਦਾ ਇੱਦਾਂ ਕਹਿਣਗੇ ਨਾ ਐਗਜ਼ੈਂਪਲ ਦੇਣਗੇ ਵੀ ਜੇ ਤੁਸੀਂ ਕਿਤੇ ਅਕਸਰ ਤੁਸੀਂ ਕਿਤੇ ਕਮੈਂਟ ਕਰਕੇ ਦੇਖਿਓ ਪੁੱਛ ਕੇ ਦੇਖਿਓ ਵੀ ਤੁਸੀਂ ਆ ਗੈਂਬਲਿੰਗ ਦਾ ਪੈਸਾ ਜਿਹੜਾ ਆ ਇਹ ਪੱਬ ਚੈਰਿਟੀ ਦਾ ਪੈਸਾ ਤੁਸੀਂ ਕਿਉਂ ਲੈ ਰਹੇ ਹੋ ਉਹਨੇ ਤੁਹਾਨੂੰ ਇਹ ਉਦਾਹਰਨ ਦੇਣੀ ਜਿਹੜੀ ਮੈਂ ਤੁਹਾਨੂੰ ਸਾਂਝੀ ਕਰਨ ਲੱਗਾ ਭਈ ਜੀ ਜਿਹੜੇ ਦੁਕਾਨਦਾਰ ਆ ਉਹ ਵੀ ਸਿਗਰਟਾਂ ਉਸ ਦੁਕਾਨ ਦੇ ਵਿੱਚ ਉਹ 12 ਤੋਂ 13 ਘੰਟੇ ਖੜਦਾ ਵੀ ਆ ਉਹ ਆਪਣੇ ਦਸਵੰਧ 'ਚੋਂ ਦਿੰਦਾ ਆਪਣੇ ਉਸ ਕਿਰਤ ਦੇ ਵਿੱਚੋਂ ਦੇ ਰਿਹਾ ਇਸੇ ਤਰ੍ਹਾਂ ਦੀਆਂ ਐਗਜ਼ੈਂਪਲ ਵੀ ਠੇਕੇ ਵਾਲੇ ਦੇਣਗੇ ਵੀ ਉਹ ਪੈਸਾ ਤਾਂ ਦਾਰੂ ਦਾ ਆਇਆ ਇੱਦਾਂ ਕਹਿਣਗੇ ਨਾ ਪ੍ਰੋਫਿਟ ਜਿਹੜਾ ਉਹ ਦਾਰੂ ਦੇ ਕੀ ਉਹ $40 ਦੇ $40 ਜਿਹੜੇ ਉਹਦੀ ਗੋਲਕ 'ਚ ਪੈ ਗਏ ਉਹ 'ਚ ਕੁਝ ਪਰਸੈਂਟ ਆ ਉਹਦਾ ਪਰਸੈਂਟ ਆ ਉਹ ਬਿਜ਼ਨਸ ਕਰ ਰਿਹਾ ਅਤੇ ਜੇਕਰ ਹੁਣ ਲੱਖੀ ਸ਼ਾਹ ਬਨਜਾਰਾ ਦੀ ਗੱਲ ਕਰਦੇ ਹਾਂ ਵੀ ਲੱਖੀ ਸ਼ਾਹ ਬਨਜਾਰਾ ਉਦੋਂ ਟਰਾਂਸਪੋਰਟਰ ਸੀ ਕਿ ਉਸ ਟਾਈਮ ਲੱਖੀ ਸ਼ਾਹ ਬਨਜਾਰਾ ਨੇ ਕਦੇ ਵੀ ਇਹੋ ਜਿਹਾ ਨਸ਼ੇ ਦੀ ਜਿਹੜੀ ਉਸ ਟਾਈਮ ਨਸ਼ਾ ਚੱਲਦਾ ਹੋਵੇ ਕਿ ਉਹ ਢੋਆ ਢਵਾਈ ਕੀਤੀ ਨਾ ਹੋਊਗੀ ਸੋਚਣਾ ਪੈਣਾ ਉਹਦਾ ਤਾਂ ਕਿੱਤਾ ਸੀ ਉਹ ਤਾਂ ਬਿਜ਼ਨਸ ਕਰਦਾ ਸੀ ਉਹ ਤਾਂ ਇੱਕ ਥਾਂ ਤੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਪਿੰਡ ਤੋਂ ਇੱਕ ਕਸਬੇ ਤੋਂ ਦੂਜੇ ਕਸਬੇ ਤੱਕ ਗੱਡਿਆਂ ਰਾਹੀਂ ਸਮਾਨ ਛੱਡਦਾ ਸੀ
ਤੇ ਜਦੋਂ ਅਸੀਂ ਉਸ ਲੱਖੀ ਸ਼ਾਹ ਬਣਜਾਰਾ ਦੀ ਕੁਰਬਾਨੀ ਦੇਖਦੇ ਹਾਂ, ਇਸ ਜਿਹੜੇ ਇਸ ਮਸੰਦ ਕਿਸਮ ਦੇ ਲੋਕ ਨੇ ਜਿਹੜੇ ਇਹ ਕਮੈਂਟ ਕਰਦੇ ਨੇ ਕਿੱਤਿਆਂ ਦੇ ਉੱਤੇ ਵੀ ਉਹ ਇੱਦਾਂ ਤੇ ਇੱਦਾਂ, ਉਹਨਾਂ ਨਾਲੋਂ ਲੱਖੀ ਸ਼ਾਹ ਬਣਜਾਰਾ ਦੀ ਜਿਹੜੀ ਸ਼ਹਾਦਤ ਹੈ, ਜਿਹੜੀ ਕੁਰਬਾਨੀ ਹੈ, ਉਹ ਕਈ ਗੁਣਾ ਉੱਚੀ ਹੈ। ਉਹਨਾਂ ਦੀ ਕਮਾਈ ਕਈ ਗੁਣਾ ਚੰਗੀ ਹੈ ਤੇ ਗੁਰੂ ਨਾਲ ਅਥਾਹ ਸ਼ਰਧਾ ਪਿਆਰ ਕਿੰਨੀ ਹੈ। ਉਹ ਜਦੋਂ ਲੋੜ ਪਈ ਗੁਰੂ ਨੂੰ, ਗੁਰੂ ਦੇ ਉੱਤੋਂ ਆਪਣਾ ਮਹਿਲ ਆਪਣਾ ਘਰ ਜਿਹੜਾ ਸੀ ਉਹ ਵੀ ਸਾੜ ਕੇ ਸਵਾਹ ਕਰ ਲਿਆ ਲੱਖੀ ਸ਼ਾਹ ਬਣਜਾਰਾ ਨੇ। ਇਹ ਐਗਜ਼ੈਂਪਲ ਦਿਓ ਇਹਨਾਂ ਨੂੰ ਜੇ ਇਹਨਾਂ ਦੇ ਮੂੰਹ ਦੇ ਵਿੱਚ ਇਹਨਾਂ ਦੇ ਛਿੱਕਲੀ ਨਾ ਆ ਗਈ। ਅਸਲ 'ਚ ਚੱਕਰ ਕੀ ਪੈਂਦਾ, ਇਤਿਹਾਸ ਤੋਂ ਨਾ ਵਾਕਫ ਹੋਇਆ ਸੀ ਸਾਰੇ, ਇਤਿਹਾਸ ਨੂੰ ਅਸੀਂ ਪੜ੍ਹਨਾ ਛੱਡਤਾ, ਵਿਚਾਰਨਾ ਛੱਡਤਾ, ਬਾਣੀ ਨੂੰ ਵਿਚਾਰ ਕੇ ਆਪਣੀ ਪ੍ਰੈਕਟੀਕਲ ਲਾਈਫ ਦੇ ਵਿੱਚ ਉਹਨੂੰ ਲੈ ਕੇ ਵਿਚਰਨਾ ਛੱਡ ਦਿੱਤਾ ਤੇ ਸਾਡੇ 'ਚ ਗਿਰਾਵਟਾਂ ਆਉਣੀਆਂ ਹੀ ਆਉਣੀਆਂ ਸੀ। ਹਾਂਜੀ ਸਤਿ ਸ਼੍ਰੀ ਅਕਾਲ ਫਤਿਹ ਐਨਜ਼ਡ। ਹਾਂਜੀ ਵੀਰੇ ਬਹੁਤ ਵਧੀਆ ਹੈ ਨਾ। ਨਹੀਂ ਬਾਬੇ ਨਹੀਂ ਵੀਰੇ, ਪਲੀਜ਼ ਇਹ ਪਦਵੀਆਂ ਨਾ ਦਿਓ, ਕਿਉਂਕਿ ਆਪਾਂ ਗੁਰੂ ਦੇ ਨਵਾਣੇ ਜਿਹੇ ਸਿੱਖ ਹੋ ਕੇ ਵਿਚਰਨ ਦੀ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਪਤਾ ਨਹੀਂ ਥੜਕ ਜਾਈਏ ਕੱਲ੍ਹ ਦਾ ਕੀ ਪਤਾ ਕਿਹੋ ਜਿਹਾ ਗੁਰੂ ਨੇ ਮੱਤ ਦੇਣੀ ਨਾ। ਸੋ ਹੁਣ ਉਹ ਗੱਲਾਂ ਸਮਝੋ ਤਾਂ ਸਹੀ, ਸੋਚਣਾ ਤਾਂ ਪੈਣਾ ਨਾ। ਆਪਣੀ ਚੋਰੀ ਨੂੰ ਲੁਕਾਉਣ ਲਈ ਅਸੀਂ ਦੂਜੇ ਨੂੰ ਦੋਸ਼ੀ ਕਿਉਂ ਬਣਾਉਣ ਲੱਗ ਪੈਂਦੇ ਹਾਂ? ਚਲਾਕੀ ਤਾਂ ਇਹੀ ਕਰਦੇ ਨਾ, ਅਸੀਂ ਆਪਣੇ ਆਪ ਨੂੰ ਸਹੀ ਦੱਸਣ ਲਈ ਫਿਰ ਉਹ ਐਗਜ਼ੈਂਪਲ ਦੂਜੇ ਦੀ ਦੇਣ ਲੱਗ ਪੈਂਦੇ ਹਾਂ, ਹੈ ਨਾ। ਫਤਿਹ ਹਾਂਜੀ ਬਿਲਕੁਲ ਜੀ, ਇਹ ਨਹੀਂ ਉਹਨੇ ਉਹਨੂੰ ਪੁੱਠਾ ਗੇੜਾ ਦੇ ਲਿਆ ਜੀ ਇਤਿਹਾਸ ਨੂੰ, ਹੈ ਨਾ। ਲੱਖੀ ਸ਼ਾਹ ਬਣਜਾਰੇ ਦੀ ਜਿਹੜੀ ਕਮਾਈ ਸੀਗੀ ਉਹਨੂੰ ਵੀ ਪੁੱਠਾ ਕਮਾ ਲਿਆ। ਉਹ ਇੱਦਾਂ ਨਹੀਂ ਕਹਿੰਦੇ ਇੱਦਾਂ ਕਮਾਓ, ਨਹੀਂ ਬਿਲਕੁਲ ਸਹੀ ਜੀ। ਇਤਿਹਾਸ ਦੀਆਂ ਐਗਜ਼ੈਂਪਲਸ ਗਲਤ ਸਮਝ ਗਏ ਆਪਣੇ ਵਾਲੇ ਨਹੀਂ, ਇਹ ਉਹ ਲੋਕ ਆ ਜਿਨ੍ਹਾਂ ਨੇ ਸਿਰਫ ਆਪਣਾ ਹੀ ਦੇਖਣਾ ਤਾਂ ਆਪਣੇ ਨਹੀਂ ਹੋ ਸਕਦੇ, ਉਹ ਕਦੀ ਆਪਣੇ ਨਹੀਂ ਹੈਗੇ। ਜਦੋਂ ਵੀ ਟਾਈਮ ਇਹਨਾਂ ਨੂੰ ਜਦੋਂ ਵੀ ਕਿਤੇ ਸਮਾਂ ਮਿਲਿਆ, ਜਦੋਂ ਵੀ ਕਿਤੇ ਵਕਤ ਮਿਲ ਗਿਆ, ਤੁਹਾਡੇ ਹੀ ਨਹੀਂ ਡੰਗ ਮਾਰ ਹੀ ਦੇਣਾ, ਉਹਨੀ ਮਿਨੀ ਮੇਰੇ ਵੀ ਡੰਗ ਮਾਰ ਦੇਣਾ, ਇਹ ਸਾਡੇ ਨਹੀਂ ਨੇ, ਇਹ ਸਾਡੇ ਨਹੀਂ ਗੇ। ਸੋ ਦੇਖਣਾ ਪੈਣਾ, ਸਮਝਣਾ ਪੈਣਾ। ਜਿਵੇਂ ਹੁਣ ਸਟਾਰਟਿੰਗ ਦੇ ਵਿੱਚ ਕਿਹਾ ਜੀ ਵੀ ਉਹ ਮੰਨਦੇ ਹੀ ਨਹੀਂ ਜੀ ਗੁਰੂ ਤੇਗ ਬਹਾਦਰ ਜੀ ਸਾਡੇ ਆ, ਸਿੱਖਾਂ ਦੇ ਆ, ਕਿਉਂਕਿ ਉਦੋਂ ਕਹਿੰਦੇ ਜੀ ਅੰਮ੍ਰਿਤ, ਉਹ ਗੁਰੂ ਤਾਂ ਆਪਣੇ ਆਪ 'ਚ ਗੁਰੂ ਆ, ਹੈਨਾ। ਅਤੇ ਜਿਹੜਾ ਸਤੀਦਾਸ ਮਤੀਦਾਸ ਭਾਈ ਦਿਆਲਾ ਜੀ ਅਤੇ ਆਪਣੇ ਲੱਖੀ ਸ਼ਾਹ ਬਨਜਾਰਾ ਭਾਈ ਜੈਤਾ ਜੀ, ਇਹਨਾਂ ਨੂੰ ਕਿਉਂ ਨਹੀਂ ਮੰਨਦੇ ਵੀ ਇਹ ਸਾਡੇ ਆ? ਉਹਨਾਂ ਨੂੰ ਤਾਂ ਨਹੀਂ ਮੰਨਦੇ, ਕਹਿੰਦੇ ਸ਼ੂਦਰਾਂ 'ਚੋਂ ਆਏ ਆ, ਉਹ ਸਿੱਖ ਵੀ ਤਾਂ ਸ਼ੂਦਰ ਆ। ਤੁਹਾਡੀ ਜਿਹੜੀ ਆਈਡੋਲੋਜੀ ਆ, ਜਿਹੜੀ ਹਿੰਦੂਇਜ਼ਮ ਦੀ ਜਿਹੜੀ ਸੋਰੀ ਹਿੰਦੂਇਜ਼ਮ ਚਲੋ ਮੈਂ ਕਹਿ ਲੈਂਦਾ ਕਿਉਂਕਿ ਉਹ ਮੰਨਦੇ ਆ, ਪਰ ਜਦੋਂ ਮੈਂ ਇੱਥੇ ਬਰੀਫਲੀ ਜਾ ਕੇ ਕਿਤੇ ਹਿਸਟਰੀ 'ਤੇ ਜਦੋਂ ਗੱਲ ਕਰਦਾ, ਹਿੰਦੂ ਸ਼ਬਦ ਕੋਈ ਵਧੀਆ ਸ਼ਬਦ ਨਹੀਂ। ਚਲੋ ਆਪਾਂ ਗੱਲ ਕਰਨੇ ਐਗਜ਼ੈਂਪਲ ਦੇਣ ਲਈ ਵੀ ਹਿੰਦੂਇਜ਼ਮ, ਹੈ ਨਾ, ਉਹ ਇਹਨਾਂ ਨੂੰ ਕਿਉਂ ਨਹੀਂ ਮੰਨਦੇ? ਇਹਨਾਂ ਦੀਆਂ ਜਿਹੜੀਆਂ ਵੇਦ ਜਾਂ ਰਿਗ ਵੇਦ, ਸ਼ਾਸਤਰ ਵੇਦ ਜਾਂ ਦੂਜੇ ਤੀਜੇ ਜਿਹੜੇ ਆ, ਉਹ ਕੀ ਮੰਨਦੇ ਆ? ਸ਼ੂਦਰ ਮੰਨਦੇ ਆ। ਅਤੇ ਉਸ ਉਹਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਿਉਂ ਇੰਨਾ ਉੱਚਾ ਕਰ ਰਿਹਾ ਕਿ ਸਾਡੇ ਸੀਗੇ? ਉਹਦਾ ਕਾਰਨ ਆ ਵੀ ਯਾਰ ਇੱਕ ਨਹੀਂ ਕੁਰਬਾਨੀ ਦਿੱਤੀ ਆ, ਜਿਹੜੇ ਨਾਲ ਬਾਕੀ ਕੁਰਬਾਨ ਹੋਏ ਉਹਨਾਂ ਦਾ ਜ਼ਿਕਰ ਕਿਵੇਂ ਕਰਨਾ? ਉਹਨਾਂ ਨੂੰ ਹੁਣ ਭਾਈ ਜੈਤਾ ਜੀ ਨੂੰ ਕਬੂਲਣਗੇ? ਇਹ ਤਾਂ ਉਸ ਕਾਸਟ ਵਾਲੇ ਮਨੁੱਖ ਨੂੰ ਮੰਦਰਾਂ 'ਚ ਨਹੀਂ ਵੰਡ ਦਿੰਦੇ ਹਜੇ ਤੱਕ, ਕਿੱਦਾਂ ਕਬੂਲਣਗੇ? ਜੇ ਉਹਨਾਂ ਨੂੰ ਕਬੂਲ ਲਿਆ ਤਾਂ ਅਸੀਂ ਮੰਦਰਾਂ 'ਚ ਵੀ ਟੱਲੀਆਂ ਖੜਕਾਵਾਂਗੇ। ਜਿਵੇਂ ਹੁਣ ਨੌਵੇਂ ਪਾਤਸ਼ਾਹ ਸੋਰੀ ਗੁਰੂ ਨਾਨਕ ਪਾਤਸ਼ਾਹ ਨੂੰ ਪਹਿਲੇ ਪਾਤਸ਼ਾਹ ਨੂੰ ਇਹੀ ਜੋੜਦੇ ਬੇਦੀ ਪਰਿਵਾਰ, ਕਾਹਦਾ ਬੇਦੀ ਪਰਿਵਾਰ? ਉਹਨੀ ਧਰਮ ਦੀ ਨੀਂਹ ਰੱਖੀ। ਪਾਂਧਾ ਗਿਆ ਸੀ ਨਾ ਜਨੇਊ ਪਾਉਣ, ਕਹਿੰਦਾ ਚੱਲ ਭੱਜ ਭਾਈ, ਕਿਹੜਾ ਜਨੇਊ, ਮੈਂ ਨਹੀਂ ਪਾਉਂਦਾ। ਇਹੀ ਗੱਲ ਹੋਈ ਹੈ। ਛੱਦ ਗੋਸ਼ਟ ਪੜ੍ਹ ਕੇ ਦੇਖੋ ਗੁਰੂ ਬਾਬੇ ਦਾ ਕੀ ਕਹਿੰਦਾ, ਕਹਿੰਦੇ ਪਿਆਰ ਨਾਲ ਸਮਝਾਇਆ, ਐਂ ਕੀਤਾ ਯਾਰ ਆਪਣੇ ਇਤਿਹਾਸ ਨੂੰ ਪੜ੍ਹ ਤਾਂ ਲਈਏ। ਜਿਹੜਾ ਵੀ ਆਉਂਦਾ ਇੱਥੇ, ਬੜੇ ਬੜੇ ਪ੍ਰਚਾਰਕ ਆ ਕੇ ਜੇ ਕੂੜ ਦਾ ਪ੍ਰਚਾਰ ਕਰਕੇ ਚੱਲ ਜਾਂਦਾ, ਅਸੀਂ ਬੈਠੇ ਚਕਾਰੇ ਛੱਡੀ ਜਾਂਦੇ, ਬੋਲੇ ਸੋ ਨਿਹਾਲ, ਫਿਰ ਆਹ ਕਰੀ ਜਾਂਦੇ ਹਾਂ। ਕਿਹੜੀਆਂ ਗੱਲਾਂ 'ਚ ਪੈ ਗਏ ਸੀ? ਸਿੱਖਿਆ ਕੀ ਜ਼ਿੰਦਗੀ 'ਚ? ਪ੍ਰੈਕਟੀਕਲੀ ਕੀ ਲਿਆ? ਕੁਛ ਵੀ ਨਹੀਂ। ਸੋ ਸਮਾਂ ਵੀ ਤਕਰੀਬਨ ਨੇੜੇ ਹੀ ਆ, ਬਹੁਤ ਕੁਛ ਪਿਆ, ਬਹੁਤ ਕੁਛ ਰਹਿੰਦਾ, ਅਤੇ ਪਰ ਨੌਵੇਂ ਪਾਤਸ਼ਾਹ ਦੇ ਅਤੇ ਨਾਲ ਦੇ ਸਿੱਖਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਆਪਣੇ ਵਿਰਸੇ ਨੂੰ, ਆਪਣੀ ਵਿਰਾਸਤ ਨੂੰ ਸਮਝੀਏ, ਵਿਚਾਰੀਏ। ਇਹ ਮੈਂ ਗੁਰੂ ਦਾ ਕੁੱਕਰ ਹੋਣ ਦੇ ਨਾਤੇ ਤੁਹਾਡੇ ਨਾਲ ਇਹੋ ਜਿਹੀਆਂ ਵਿਚਾਰਾਂ ਲੈ ਕੇ ਆਉਂਦਾ ਰਹਾਂ। ਸੱਚ ਦੇ ਉੱਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦਾ ਰਵਾਂ ਗੁਰੂ ਅੱਗੇ ਅਰਦਾਸ ਕੋਲਿਓ ਕਰਿਓ ਮੇਰੇ ਲਈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਦਾ ਸੰਦੇਸ਼ ਜੋ ਗੁਰੂ ਨੇ ਦਿੱਤਾ ਉਹਦੇ ਉੱਤੇ ਡਟ ਕੇ ਪਹਿਰਾ ਦਿੰਦਾ ਰਵਾਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਆ ਜਾਣ ਜੋ ਮਰਜ਼ੀ ਮੇਰਾ ਨੁਕਸਾਨ ਹੋ ਜਾਵੇ ਮੇਰਾ ਜਾਨੀ ਨੁਕਸਾਨ ਮੇਰੀ ਵੱਢ ਟੁੱਕ ਵੀ ਕਰ ਦੇਣ ਮੈਨੂੰ ਕੋਈ ਪਰਵਾਹ ਨਹੀਂ ਪਰ ਮੇਰੇ ਲਈ ਅਰਦਾਸ ਕਰਿਓ ਵੀ ਸੱਚ ਦੀ ਉੱਤੇ ਗੱਲ ਕਰਾਂ ਜਿਹੜੇ ਇੱਥੇ ਚੋਰ ਲਾਣਾ ਤੁਰਿਆ ਫਿਰਦਾ ਉਹਨਾਂ ਦੀਆਂ ਪਰਤਾਂ ਖੋਲਦਾ ਰਵਾਂ ਅਤੇ ਤੁਹਾਡੇ ਨਾਲ ਸੱਚ ਦੀ ਬਾਤ ਪਾਉਂਦਾ ਰਵਾਂ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗਾ ਜੀ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਸਾਰਿਆਂ ਨੂੰ ਮੇਰੇ ਵੱਲੋਂ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ
ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਤੀਆਂ ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ ਸੂਰਮੇ ਮਰਾ ਕੇ ਕਿੰਨੇ ਲਾਈਆਂ ਫੀਤੀਆਂ ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ ਲੋਕ ਦੀ ਕਮਾਦਾਂ ਵਿੱਚ ਫਿਰੇ ਫੈਮਲੀ ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜਕੂ ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ ਪੀਰ ਮਰਵਾਤਾ ਜੀ ਦਾ ਕਹਿ ਕੇ ਖਾੜਕੂ ਨੰਗੇ ਪੈਰੀ ਭੈਣ ਫਿਰੇ ਸੇਵਾ ਲੱਭਦੀ ਪੀਰ ਮਰਵਾਤਾ ਜੀ ਦਾ ਕਹਿ ਕੇ ਖਾੜਕੂ ਬੁਲੰਦ ਰਹੇ ਕੱਲੂ ਘਰ ਚ ਥੋੜਾ ਜਿਹਾ ਨਮੂਨਾ ਦੱਸ ਦਵਾਂ ਝਾਕੀ ਦਾ ਜਸ ਪੱਤ ਰਾਏ ਦਾ ਸਿਰ ਪਾਵੇ ਬਾਜੀਆਂ ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ ਜਸ ਪੱਤ ਰਾਏ ਦਾ ਸਿਰ ਪਾਵੇ ਬਾਜੀਆਂ ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ ਪੱਖ ਪੂਰੀਏ ਤੇ ਛੱਡੀਏ ਬੇਦਬੀ ਕਰਾ ਕੇ ਆਪੇ ਰਾਜਨੀਤੀ ਖੇਡਦੇ ਆ ਦੱਸ ਖਾਂ ਕਸੂਰ ਕਿਦਾ ਕੱਢੀਏ ਗੁਰੂ ਘਰਾਂ ਵਿੱਚ ਮਿਲਦੇ ਨੇ ਕਮਰੇ ਪਾਵਰਾਂ ਵਾਲੇ ਜੋ ਬੰਦੇ ਮਿੱਥ ਮਿੱਥ ਕੇ ਚੰਦਰੀ ਗਰੀਬੀ ਧੋਖਾ ਦਵੇ ਭੁੱਖ ਨੂੰ ਅੱਧੀ ਰਾਤੀ ਪੀਵੇ ਲੱਸੀ ਚਿੱਥ ਚਿੱਥ ਕੇ ਤੇਰੀ ਗਰੀਬੀ ਧੋਖਾ ਦਵੇ ਭੁੱਖ ਨੂੰ ਅੱਧੀ ਰਾਤੀ ਪੀਵੇ ਲੱਸੀ ਚਿੱਥ ਚਿੱਥ ਕੇ ਪੰਜ ਸੱਤ ਸਾਲਾਂ ਪਿੱਛੋਂ ਕਿਸੇ ਨੇ ਨੀ ਪੁੱਛਣਾ ਆ ਗੀਤਾਂ ਚ ਕਰਾਉਂਦੇ ਜਿਹੜੀ ਅੱਤ ਨੂੰ ਭੂਆ ਦੇ ਮੁੰਡੇ ਨਾ ਵਿਆਹ ਕੇ ਚਾੜਦੀ ਜਹਾਜੇ ਬਾਬਾ ਨਾਨਕਾ ਕੀ ਹੋਇਆ ਸਾਡੀ ਮੱਤ ਨੂੰ ਕਿਤੇ ਨਹੀਂ ਉਹ ਜੱਸਾ ਸਿੰਘ ਆਲੂ ਵਾਲੀਆ ਫਰੈਂਡ ਦੱਸਦਾ ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ ਕੌਣ ਵਾਲਾ ਇਸੇ ਨੂੰ ਟਰੈਂਡ ਦੱਸਦਾ ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ ਉਹ ਗਾਉਣ ਵਾਲਾ ਇਸੇ ਨੂੰ ਟਰੈਂਡ ਦੱਸਦਾ ਜੀ ਗਾਉਣ ਵਾਲਾ ਇਸੇ ਨੂੰ ਟਰੈਂਡ ਦੱਸਦਾ ਰਿਸ਼ਤਾ ਇਹਨਾਂ ਦੇ ਵਿੱਚ ਆਪਸੀ ਮਾਤਾ ਗੁਜਰੀ ਦੇ ਕੀ ਸੀ ਲੱਗਦੇ ਉਹ ਦੱਸੀ ਤੱਤੀ ਤਵੀ ਤੇ ਜੋ ਕਰੀ ਜਾਂਦੇ ਜਾਪਸੀ ਦਸਵੇਂ ਗੁਰੂ ਨੇ ਐਸਾ ਕੀ ਸੀ ਲਿਖਤਾ ਔਰ